सतनाम श्री वाहे गुरु साहिब जी राग सुही महला तीजा कार दसवा एक ओंकार सत गुर प्रसाद दुनिया ना साला है जो मार वंजसी लोका ना साला है जो मार खाक थी दुनिया ना साला है जो मार वंजसी लोका ना साला है जो मार खाक थी वाहो मेरे साहेबा वाहो गुरमुख सदा सलाहिया सच्चा वे परवाहो वाहो मेरे साहेबा वाहो गुरमुख सदा सलाहिया सच्चा वे परवाहो रहाओ वाहे गुरु जी का खालसा वाहे गुरु जी की फतेह
सतगुरु जोगो जोग अटल तखत चवर छत्र जी दे मालक दसा पातशाहियां दी आत्मक जोत समुची मनुखता दे सांझे रहवर साहिब श्री गुरु ग्रंथ साहिब सच्चे पातशाह जी दी पावन पवित्र हजूरी च जुड़ बैठी गुरु रूप खालसा साध संगत जी आओ गज बज के फतेह बुलाओ कोई रहना जायो आखो वाहिगुरु जी का खालसा वाहिगुरु जी की फतेह। अज जो सचखंड श्री हरिमंदर साहब जी तो पावन फरमान आया है 755 अंग ते हुक्मनामा काफ़ी लमेरा है लगभग 34 पौड़ियां हन समा अपने पास थोड़ा है। आज दे दिन श्री गुरु तेग बहादुर पातशाह जी का विवाह माता गुजरी जी दे नाल होया सी। श्रोमणी गुरद्वारा प्रबंधक कमेटी की जो वैबसाइट है उते भी ये सारा लिखा होया है तुसी देख सकते हो। करतारपुर विखे करतारपुर जलंधर के नेड़े पैंदा है। माता गुजरी जी के पिता ने गुरु हरगोबिंद साहब महाराज नूं इच्छा जाहिर की कि मैं अपनी लड़की का रिश्ता तुहाडे साहबजादे छोटे साहबजादे नाल करना चाहुंदा हाँ। तां सतगुरु सच्चे पातशाह ने मीरी पीरी दे मालक ने प्रवान किया। जदों विवाह होया डोली तुरन लगी ਤਾਂ ਮਾਤਾ ਗੁਜਰੀ ਜੀ ਦੇ ਪਿਤਾ ਜੀ ਕਹਿਣ ਲੱਗੇ, ਮੇਰੇ ਕੋਲ ਤਾਂ ਇਹੋ ਹੀ ਕੁਝ ਸੀ ਦੇਣ ਵਾਸਤੇ, ਹੋਰ ਕੁਝ ਨਹੀਂ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰ ਉਪਕਾਰੀ ਵੈਰੀਆਂ ਦੇ ਦਲਾਂ ਨੂੰ ਨਾਸ਼ ਕਰਨ ਵਾਲੇ ਵੱਡੇ ਯੋਧੇ, ਕਹਿਣ ਲੱਗੇ ਭਾਈ ਜੀ ਨੇ ਧੀ ਦੇ ਤੀ, ਪਿੱਛੇ ਰਹਿ ਕੀ ਗਿਆ? ਸੋ ਖਾਲਸਾ ਜੀ ਨਾ ਦਾਜ ਲੈਣਾ ਚਾਹੀਦਾ ਹੈ ਨਾ ਦੇਣਾ ਚਾਹੀਦਾ ਹੈ, ਪਰੰਤੂ ਅਜੋਕੇ ਸਮੇਂ 'ਚ ਆਪਾਂ ਇਹਨਾਂ ਗੱਲਾਂ 'ਤੇ ਅਮਲ ਨਹੀਂ ਕਰਦੇ। ਜਿਣ ਮਨ ਹੋਰ ਮੁੱਖ ਹੋਰ ਸੇ, ਕਾਂਡੇ ਕੱਚਿਆਂ ਵਾਲੀ ਹਾਲਤ ਸਾਡੀ ਹੋਈ ਪਈ ਹੈ। ਸੂਹੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਅੱਜ ਹੁਕਮ ਨਾਮੇ ਦੇ ਰੂਪ ਦੇ ਵਿੱਚ ਉਪਦੇਸ਼ ਕਰ ਰਹੇ ਹੈ। ਇਸ ਸ਼ਬਦ ਦੀ ਉਥਾਨਕਾ ਹੈ। ਉਥਾਨਕਾ ਕੀ ਹੈ? ਗੁਰੂ ਅਮਰਦਾਸ ਪਾਤਸ਼ਾਹ ਦੇ ਦਰਬਾਰ ਵਿੱਚ ਸੰਗਤ ਬੈਠੀ ਹੈ, ਸੰਗਤਾਂ ਉਡੀਕ ਕਰ ਰਹੀਆਂ ਹਨ ਕਿ ਕਦੋਂ ਗੁਰੂ ਸਾਹਿਬ ਆਉਣ ਅਤੇ ਸਾਨੂੰ ਉਪਦੇਸ਼ ਬਖਸ਼ਿਸ਼ ਕਰਨ। ਤਾਂ ਉੱਥੇ ਕੁਝ ਸਿੱਖ ਸ਼ਾਂਤ ਬੈਠੇ ਹੈ ਅਤੇ ਕੁਝ ਦੁਨਿਆਵੀ ਗੱਲਾਂ ਲੱਗ ਗਏ ਕਰਨ। ਇੱਕ ਸਿੱਖ ਦੁਨਿਆਵੀ ਗੱਲ ਕਰਦਾ ਹੈ, ਮਹਿਲ ਮਾੜੀਆਂ ਦੀਆਂ ਸਿਫਤਾਂ ਕਰਦਾ, ਧਨ ਦੌਲਤ ਦੀ ਗੱਲ ਕਰਦਾ, ਵੱਡੇ ਵੱਡੇ ਸ਼ਾਹੂਕਾਰਾਂ ਦੀ ਗੱਲ ਕਰਦਾ, ਅਤੇ ਇੱਕ ਸਿੱਖ ਉਸ ਦੀ ਗੱਲ ਨੂੰ ਕੱਟਣ ਵਾਸਤੇ ਕਿ ਸ਼ਿਵ ਲੋਕ ਦੇ ਵਿੱਚ ਬੜੇ ਸੁੱਖ ਹਨ, ਵੈਕੁੰਠ ਦੇ ਵਿੱਚ ਬੜੇ ਸੁੱਖ ਹਨ, ਸਵਰਗ ਲੋਕ ਦੇ ਵਿੱਚ ਬੜੇ ਸੁੱਖ ਹਨ, ਉੱਪਰਲੇ ਲੋਕਾਂ ਦੀ ਗੱਲ ਕਰਦਾ ਹੈ। ਇੰਨੇ ਨੂੰ ਗੁਰੂ ਅਮਰਦਾਸ ਪਾਤਸ਼ਾਹ ਆ ਗਏ, ਕਹਿਣ ਲੱਗੇ ਭਾਈ ਸਤਸੰਗ ਵਿੱਚ ਆ ਕੇ ਬਹੁਤਾ ਬੋਲੀ ਦਾ ਨਹੀਂ ਹੁੰਦਾ, ਚੁੱਪ ਕਰਕੇ ਬੈਠ ਜਾਈਦਾ। ਰਹਿਤਨਾਮਿਆਂ 'ਚ ਵੀ ਬਚਨ ਆਉਂਦੇ ਨੇ, ਆਉਂਦੇ ਹਨ, ਹਰ ਜਸ ਚਲਤੇ ਜੋ ਬਾਤ ਚਲਾਵੈ ਗੋਬਿੰਦ ਸਿੰਘ ਵਹਿ ਸਿੱਖਣੀ ਭਾਵੈ। ਉਹ ਸਿੱਖ ਗੁਰੂ ਨੂੰ ਪਾਉਂਦਾ ਨਹੀਂ ਜਿਹੜਾ ਸਤਸੰਗ ਦੇ ਹੁੰਦਿਆਂ ਰੌਲਾ ਪਾਉਂਦਾ। ਸੋ ਮਹਾਰਾਜ, ਜਿਹੜਾ ਸਿੱਖ ਦੁਨਿਆਵੀ ਪਦਾਰਥਾਂ ਦੀ ਉਸਤਤ ਵਡਿਆਈ ਕਰਦਾ ਸੀ ਅਤੇ ਜਿਹੜਾ ਉੱਪਰਲੇ ਲੋਕਾਂ ਦੀ ਉਸਤਤ ਕਰਦਾ ਸੀ, ਸ਼ਿਵ ਲੋਕ, ਬ੍ਰਹਮ ਲੋਕ, ਵਿਸ਼ਨੂੰ ਲੋਕ, ਉਹਨਾਂ ਦਾ ਸ਼ੰਕਾ ਨਿਵਰਤ ਕਰਨ ਵਾਸਤੇ ਸੂਹੀ ਰਾਗਣੀ ਦੇ ਵਿੱਚ ਦਸਵੇਂ ਘਰ ਸੁਰਤਾਲ ਦੇ ਵਿੱਚ ਇਹ ਸ਼ਬਦ ਉਚਾਰਨਾ ਕਰਦੇ ਹਨ। ਆਓ ਪ੍ਰੇਮ ਸਹਿਤ ਵਿਚਾਰ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਸੂਹੀ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਘਰ ਦਸਵੇਂ ਤੋਂ ਭਾਵ ਦਸਵੇਂ ਘਰ ਦੇ ਵਿੱਚ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ। ਅੱਗੇ ਵਸਤੂ ਨਿਰਦੇਸ਼ਕ ਮੰਗਲ ਕਰਦੇ ਹਨ ਸੱਚੇ ਪਾਤਸ਼ਾਹ। ਇੱਕ ਓਅੰਕਾਰ, ਇੱਕ ਓਅੰਕਾਰ ਦਾ ਅਰਥ ਹੈ ਇੱਕ ਆਦਵੈਤ ਬ੍ਰਹਮ, ਕਾਰ ਦਾ ਅਰਥ ਹੈ ਸਾਰਿਆਂ ਦਾ ਪ੍ਰਕਾਸ਼ਕ। ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸ਼ਾਦ, ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ।
ਦੁਨੀਆ ਨਾ ਸਲਾਹੇ ਜੋ ਮਰ ਬੰਜ ਸੀ।
ਸੱਚੇ ਪਾਤਸ਼ਾਹ, ਜਿਹੜਾ ਸਿੱਖ ਬਹੁਤਾ ਸ਼ਾਹੂਕਾਰਾਂ ਦੀ ਵਡਿਆਈ ਕਰਦਾ ਸੀ, ਦੁਨੀਆਂ ਦੇ ਪਦਾਰਥਾਂ ਦੀ ਵਡਿਆਈ ਕਰਦਾ ਸੀ, ਮਹਾਰਾਜ ਜੋ ਸਿੱਖ ਨੂੰ ਕਹਿੰਦੇ ਭਾਈ ਬਹੁਤਾ ਇਹਨਾਂ ਪਦਾਰਥਾਂ ਦੀ ਲਾਲਸਾ ਨਹੀਂ ਕਰੀਂਦੀ, ਬਹੁਤਾ ਦੁਨੀਆ ਨੂੰ ਨਹੀਂ ਸਲਾਉਣਾ ਚਾਹੀਦਾ, ਅਕਾਲ ਪੁਰਖ ਦੇ ਗੁਣਾਂ ਨੂੰ ਸਲਾਉਣਾ ਚਾਹੀਦਾ, ਕਿਉਂਕਿ ਸੰਸਾਰ ਇਹ ਚਲੋ ਚਲੀ ਦਾ ਮੇਲਾ ਹੈ, ਨਾਸ਼ਵੰਤ ਹੈ। ਜੋ ਮਰ ਵੰਝ ਸੀ, ਇਹ ਦੁਨੀਆ ਜਿਹੜੀ ਹੈ ਮਰ ਕੇ ਚਲੀ ਜਾਵੇਗੀ। ਵੱਡੇ ਵੱਡੇ ਮਹਿਲ ਸੁੰਨੇ ਰਹਿ ਜਾਂਦੇ ਹਨ, ਸਮਾਂ ਪੈਣ 'ਤੇ ਉਹ ਵੀ ਢਹਿ ਜਾਂਦੇ ਹਨ। ਇਸ ਕਰਕੇ ਦੁਨੀਆ ਨੂੰ ਨਾ ਬਹੁਤਾ ਦੁਨਿਆਵੀ ਪਦਾਰਥਾਂ ਦੀ ਸਲਹਿਤਾ ਸਲਾਉਣਾ ਨਾ ਕਰ।
ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ।
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਅੱਗੇ ਬਚਨ ਕਰਦੇ ਹੈ, ਜਿਹੜਾ ਸਿੱਖ ਉੱਪਰਲੇ ਲੋਕਾਂ ਦੀ ਗੱਲ ਕਰਦਾ ਸੀ, ਸਵਰਗ ਲੋਕ ਵਿੱਚ ਸੁੱਖ ਨੇ, ਸ਼ਿਵ ਲੋਕ, ਬ੍ਰਹਮ ਲੋਕ, ਇੱਕ ਤਾਂ ਦੁਨੀਆਂ ਦੀ ਵਡਿਆਈ ਕਰਦਾ ਸੀ, ਦੁਨੀਆਂ ਦੇ ਸੁੱਖਾਂ ਦੀ ਗੱਲ ਕਰਦਾ ਸੀ, ਇੱਕੋ ਦੀ ਗੱਲ ਨੂੰ ਕੱਟਣ ਵਾਸਤੇ ਉੱਪਰਲੇ ਲੋਕਾਂ ਦੀ ਗੱਲ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਹੇ ਭਾਈ, ਜਿਹੜਾ ਸ਼ਿਵ ਲੋਕ ਹੈ, ਬ੍ਰਹਮ ਲੋਕ ਹੈ, ਇਹਨੂੰ ਵੀ ਬਹੁਤਾ ਚੇਤੇ ਨਾ ਕਰੋ, ਇਹ ਵੀ ਸਦਾ ਰਹਿਣ ਵਾਲਾ ਨਹੀਂ। ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ, ਸ਼ਿਵਪੁਰੀ ਗਾ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਨਸਪਤਾਲਾ। ਇਹ ਜਦੋਂ ਪਰਲੋ ਆਉਂਦੀ ਹੈ ਨਾ, ਚਾਰ ਪ੍ਰਕਾਰ ਦੀਆਂ ਪਰਲੋਆਂ ਦਾ ਗ੍ਰੰਥਾਂ 'ਚ ਜ਼ਿਕਰ ਆਉਂਦਾ, ਨਿੱਤ ਪਰਲੋ, ਜਦੋਂ ਆਪਾਂ ਸੌਂਦੇ ਹਾਂ ਰੋਜ਼ਾਨਾ ਨਿੱਤ ਪਰਲੋ ਮੰਨੀ ਜਾਂਦੀ ਹੈ, ਨਿਮਿੱਤ ਪਰਲੋ, ਜਦੋਂ ਕੋਈ ਚੜ੍ਹਾਈ ਕਰ ਜਾਂਦਾ ਉਹਨੂੰ ਨਿਮਿੱਤ ਪਰਲੋ ਮੰਨੀ ਕਹਿੰਦੇ ਹੈ, ਅਤੇ ਫਿਰ ਅੱਗੇ ਨਿੱਤ ਪਰਲੋ, ਨਿਮਿੱਤ ਪਰਲੋ, ਅੱਗੇ ਫਿਰ ਸਾਧ ਸੰਗਤ ਜੀ ਇੱਕ ਐਸੀ ਪਰਲੋ ਆਉਂਦੀ ਹੈ ਜਿੱਥੇ ਸਭ ਸੰਸਾਰ ਲੈ ਹੋ ਜਾਂਦਾ, ਪਰੰਤੂ ਬ੍ਰਹਮਾ ਵਿਸ਼ਨੂੰ ਸ਼ਿਵ ਇਹਨਾਂ ਦੀਆਂ ਪੁਰੀਆਂ ਰਹਿ ਜਾਂਦੀਆਂ ਨੇ, ਅਤੇ ਅਕਾਲ ਪੁਰਖ ਵਾਹਿਗੁਰੂ ਤਾਂ ਸਦਾ ਹੀ ਰਹਿਣ ਵਾਲਾ ਹੈ। ਇੱਕ ਸਭ ਤੋਂ ਵੱਡੀ ਜਿਹੜੀ ਪਰਲੋ ਹੈ ਮਹਾਂਪਰਲੋ, ਜਿੱਥੇ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਦੀਆਂ ਪੁਰੀਆਂ ਵੀ ਨਾਸ਼ ਹੋ ਜਾਂਦੀਆਂ ਹਨ, ਸਿਰਫ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਰਹਿੰਦਾ ਹੈ। ਉਹ ਸਦੀਵ ਕਾਲ ਰਹਿਣ ਵਾਲਾ ਹੈ, ਜਦੋਂ ਯੁੱਗਾਂ ਦੀ ਰਚਨਾ ਨਹੀਂ ਸੀ ਹੋਈ ਉਦੋਂ ਵੀ ਸੀ, ਅੱਜ ਵੀ ਹੈ ਅਤੇ ਹੋਵੇਗਾ ਵੀ। ਸੋ ਮਹਾਰਾਜ ਕਹਿੰਦੇ ਭਾਈ ਬਹੁਤਾ ਇਹਨਾਂ ਸ਼ਿਵ ਲੋਕ, ਬ੍ਰਹਮ ਲੋਕ, ਵਿਸ਼ਨੂੰ ਲੋਕ, ਇਹਨਾਂ ਦੀ ਵੀ ਬਹੁਤੀ ਸਲਹਿਤਾ ਨਾ ਕਰ, ਸਲਾਉਣਾ ਨਾ ਕਰ, ਇਹ ਵੀ ਖਾਕ ਤੋਂ ਭਾਵ ਇੱਕ ਦਿਨ ਮਿੱਟੀ 'ਚ ਮਿਲ ਜਾਣਗੇ।
ਵਾਹੋ ਮੇਰੇ ਸਾਹਿਬਾ, ਵਾਹੋ।
ਵਾਹੋ ਤੋਂ ਭਾਵ ਅਚਰਜ ਰੂਪ, ਹੇ ਮੇਰੇ ਸਹਿਬਾ, ਤੂੰ ਧਨ ਹੈ, ਤੂੰ ਧਨ ਹੈ ਮੇਰੇ ਮਾਲਕਾ, ਤੇਰੀ ਜਿਹੜੀ ਲੀਲਾ ਬੜੀ ਬੇਅੰਤ ਹੈ, ਧਨ ਹੈ ਤੂੰ।
ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹੋ।
ਗੁਰਮੁਖ, ਗੁਰਮੁਖ ਕਿਹਨੂੰ ਕਹਿੰਦੇ ਨੇ? ਜਿਹੜਾ ਗੁਰੂ ਨੂੰ ਮੁਖੀ ਮੰਨ ਕੇ ਚੱਲਦਾ ਗੁਰਮੁਖ ਹੈ, ਗੁਰੂ ਦੀ ਮਤ ਦੇ ਅਕੋਰਡਿੰਗ ਚੱਲਦਾ ਗੁਰਮੁਖ ਹੈ। ਗੁਰਮੁਖ ਸਦਾ ਸਲਾਹੀ ਹੈ ਸੱਚਾ ਬੇਪਰਵਾਹੋ। ਜਿਹੜੇ ਗੁਰਮੁਖ ਹੁੰਦੇ ਹਨ ਉਹ ਸੱਚੇ ਬੇਪਰਵਾਹ ਵਾਹਿਗੁਰੂ ਨੂੰ ਸਦਾ ਸਲਾਉਂਦੇ ਹਨ। ਉਹ ਸੰਸਾਰ ਦੇ ਪਦਾਰਥਾਂ ਦੀ, ਬ੍ਰਹਮ ਲੋਕ, ਸ਼ਿਵ ਲੋਕ ਦੀ ਸਲਾਹੁਤਾ ਨਹੀਂ ਕਰਦੇ, ਉਹਨਾਂ ਨੂੰ ਚੇਤੇ ਨਹੀਂ ਕਰਦੇ, ਉਹ ਸਦਾ ਬੇਪਰਵਾਹ ਸੱਚੇ ਪਾਤਸ਼ਾਹ ਨੂੰ ਸਲਾਹੁਣਾ ਕਰਦੇ ਹਨ ਜਿਹੜੇ ਗੁਰਮੁਖ ਹੁੰਦੇ ਹਨ। ਇਹ ਮਹਾਰਾਜ ਸਾਹਿਬ ਉਪਦੇਸ਼ ਕਰਦੇ ਹਨ, ਭਾਈ ਗੁਰਮੁਖਾਂ ਵਾਲੀ ਬਿਰਤੀ ਧਾਰਨ ਕਰੋ, ਅਕਾਲ ਪੁਰਖ ਨੂੰ ਸਲਾਹੁਣਾ ਕਰੋ, ਕੇਵਲ ਤੇ ਕੇਵਲ
ਰਹਾਉ।
ਰਹਾਉ ਦਾ ਅਰਥ ਵਿਸ਼ਰਾਮ ਹੈ, ਇੱਕ ਰਹਾਉ ਦਾ ਅਰਥ ਹੈ ਵਾਹਿਗੁਰੂ ਰਹਿਣ ਵਾਲਾ ਸੰਸਾਰ ਚਲਾਏਮਾਨ ਹੈ, ਇੱਕ ਰਹਾਉ ਦਾ ਅਰਥ ਹੈ ਨਾਭੀ, ਜਿਵੇਂ ਸਰੀਰ ਦੀਆਂ ਸਾਰੀਆਂ ਨਾੜਾਂ ਦਾ ਕੇਂਦਰ ਜਿਹੜਾ ਉਹ ਸਾਡੀ ਧੁੰਨੀ ਹੁੰਦੀ ਹੈ, ਇਸੇ ਤਰ੍ਹਾਂ ਸ਼ਬਦ ਦਾ ਭਾਵ ਵੀ ਰਹਾਉ ਦੀਆਂ ਪੰਕਤੀਆਂ 'ਚ ਹੁੰਦਾ ਹੈ। ਸੋ ਇੱਕ ਰਹਾਉ ਦਾ ਅਰਥ ਹੈ ਰਾ ਨਾਮ ਰਮਿਆ ਹੋਇਆ, ਹਾ ਨਾਮ ਹਾਹੇ ਨੂੰ ਕੰਨਾ, ਹਾ ਪ੍ਰਗਟ, ਉਹ ਓਅੰਕਾਰ ਵਾਹਿਗੁਰੂ ਜਿਹੜਾ ਹਰ ਥਾਂ 'ਤੇ ਰਮਿਆ ਹੋਇਆ ਸਰਵ ਵਿਆਪਕ ਹੈ, ਉਹਦੇ ਵਿੱਚ ਆਪਣੇ ਚਿੱਤ ਨੂੰ ਜੋੜਨਾ ਕਰੋ।
ਦੁਨੀਆ ਕੇਰੀ ਦੋਸਤੀ, मन मुख दज मरन।
जेड़े भाई मनमुख, मनमुख किनू कहिंदे ने? जेड़े मन दे पिछे चलदे ने उन्हां नू कहिंदे ने मनमुख। जेड़े गुरु दी पिछे नहीं चलदे, गुरु दी मत नू छड के मन दी मत दे मुताबिक चलदे हन, दुनिया केरी दोस्ती। मनमुख दज मरन, दज तो भाव सड़ना। ऐसे मनमुख जेड़े दुनियादारी च वड्डा होआ, दुनीदार गल संगल घत चलाया, उन्हां नू फिर जम संगल पा के घटीस के लै जांदे हन। संसार दे विच भी, लोक विच भी ते परलोक विच भी उन्हां नू सज़ा मिलदी है। मनमुख दज मरन, सड़ के मरदे हन खालसा जी। ऐसी उन्हां दी दशा हुंदी है जेड़े वाहिगुरू दे नाम नू छड के संसारी पदार्थां च काम क्रोध लोभ मोह अहंकार विच चित नू लाउणा करदे हन।
जमपुर बदे मारी है वेला ना लहन।
उन्हां नू फिर धर्मराज दे जम मार के उन्हां दी जिंद शरीर दे विचों कढदे है। कई ग्रंथां च लिखे है कि जम दा एक डंडा 70,000 बिच्छू दा डंग बज जावे एक बराबर हुंदा है। बिच्छू हुंदा, बिच्छू बड़ा खतरनाक है जिहड़ा जानवर है। जे किसी दे एक बिच्छू लड़ जावे सुरत टिकाने नहीं रहन दिंदा। बिच्छू जे पत्थर ते डंग मारे उहनूं संखिया बना दिंदा। जे 70,000 किसी दे इकट्ठा लड़ जाए तां किन्ना दुख होवेगा। एक जम दा डंडा 70,000 बिच्छू दे डंग जिन्ना दुख दस्या है। जम पर वधे मारी है, ये कोई खालसा जी कई कहिंदे ने एवें झूठियां कहानियां बना लिया डराउण वास्ते। जमा दी गल, धर्मराजे दी गल जगह जगह गुरबाणी दे विच कीती है। धर्मराजे नूं हुक्म है बै सच्चा धर्म विचार, दूजे पाए दुष्ट आत्मा उह तेरी सरकार। कई कहिंदे ने ईट एंड ड्रिंक वी मैरी फार शैल वी हैव टू डाई। खाओ पीओ ऐश करो, कहिंदे एक दिन मर जाना है। वो भाई खांदे पींदे सौंदे तां पशु भी ने, फिर अपने विच ते पशुआं च की फर्क होया। आवनाए जगत में बिन बूझे पछतोर, नानक गुरमुख सो बूझे जाके भाग मथोर। जिन्हां दे मस्तक दे चंगे भाग उहदे हुंदे हन, उही गुरु की कृपा दे नाल संसार ते आउण दा मकसद की है, मैं दुनिया ते क्यों आया हाँ, ये निशाना समझदा है। जम पर बद्धे मारी है बेला ना लहन, फिर बेला हाथ नहीं आउंदा। जदों जम आ जाते ने मारदे कुटदे लैके जाते हैं, फिर पछताउंदा है कि मैं मात लोक दे विच गया सी शरीर धारण करके, मैनू शरीर दे रहिंदिआं भगती करनी चाहीदी सी, पर हुण समा लंघ चुक्या हुंदा है। जम अगे ला के लैके तोर लेंदे ने, फिर पछताउणा करदा है, वेला हाथ नहीं आउंदा।
गुरमुख जनम सकार था सच्चे शब्द लगन।
सच्चे शब्द विच लग के जेड़े गुरमुख हन, गुरु दी मत दे मुताबिक चलण वाले। गुरमुख जनम सकार था, सखारता तो भाव अपना जन्म सफला कर लेंदे हन। गुरमुख
आत्म राम पर गासिया सहजे सुख रहन।
जिन्हां दे अंदर भाई ज्ञान दा प्रकाश हो जांदा, आत्म राम पर गासिया सहजे सुख रहन, वह फिर जदों अंदर ज्ञान दा प्रकाश हो गया फिर सहजे सुख रहन तो भाव सहज अवस्था की प्राप्ति हो जाती है। फिर अंदरों बाहरों सुखी रहिंदे ने, वो पीस टू माइंड, मन की शांति प्राप्त हो जाती है, सहज टका वाली अवस्था नूं प्राप्त कर लेंदे हन। जिन्हां दे अंदर हिरदे दे विच शब्द का प्रकाश हो जाता है।
गुर का शब्द विसारिया दूजे पाए रचन।
हुण अगे मनमुखां दी गल करदे हन महाराज। गुर का शब्द विसारिया, जिहड़े मनमुख ने गुरु दे शब्द नूं विसार दिंदे हन, ना सवेरे नितनेम करना ना शाम नूं बाणी पढ़नी। खालसा जी सारा दिन निंदिया चुगलियां च लगे रहना, ਸੋ ਦੂਜੇ ਭਾਏ ਰਚਨ, ਰਚਨ ਤੋਂ ਭਾਵ ਰਚੇ ਹੋਏ, ਦਵੈਤ ਭਾਵ ਚ ਰੰਗੇ ਰਹਿੰਦੇ ਨੇ, ਦਵੈਤ ਭਾਵ ਚ ਰਚੇ ਰਹਿੰਦੇ ਨੇ ਸਾਰਾ ਦਿਨ, ਸ਼ਬਦ ਨੂੰ ਛੱਡ ਕੇ ਦਵੈਸ਼ ਵਿੱਚ ਲੱਗੇ ਰਹਿੰਦੇ ਹਨ। ਉਹਦੀ ਨਿੰਦਿਆ ਕਰ ਲਈ, ਉਹਦਾ ਮਾੜਾ ਕਰ ਲਿਆ, ਉਹਦਾ ਐਸੀ ਹਾਲਤ ਹੈ ਮਨਮੁੱਖਾਂ ਦੀ। ਜਿਹੜੇ ਸ਼ਬਦ ਨੂੰ ਛੱਡ ਕੇ ਗੁਰ ਕਾ ਸ਼ਬਦ ਵਿਸਾਰਿਆ, ਗੁਰੂ ਦੇ ਸ਼ਬਦ ਨੂੰ ਵਿਸਾਰ ਕੇ ਦੂਜੇ ਦਵੈਤ ਭਾਵ ਵਿੱਚ ਜਿਹੜੇ ਰੱਤੇ ਰਹਿੰਦੇ ਆ ਮਨਮੁੱਖ,
ਨਾ ਭੁੱਖ ਨਾ ਉਤਰੈ ਅਨ ਦਿਨ ਜਲਤ ਫਿਰਨ,
ਉਹਨਾਂ ਦੀ ਫਿਰ ਤ੍ਰਿਸ਼ਨਾ ਰੂਪੀ ਭੁੱਖ ਨਹੀਂ ਉਤਰਦੀ। ਅਣ ਦਿਨ ਤੋਂ ਭਾਵ ਅਣ ਰਾਤ ਦਿਨ ਉਹ ਜਲਦੇ ਫਿਰਦੇ ਨੇ, ਅੰਦਰ ਤ੍ਰਿਸ਼ਨਾ ਦੀ ਅੱਗ ਉਹਨਾਂ ਦੇ ਜਲਦੀ ਰਹਿੰਦੀ ਹੈ, ਕਿਉਂਕਿ ਸ਼ਬਦ ਦੀ ਕਮਾਈ ਨਹੀਂ ਕਰਦੇ, ਦਵੈਤ ਭਾਵ 'ਚ ਲੱਗੇ ਰਹਿੰਦੇ ਹਨ। ਦੂਜੇ ਭਾਏ ਤੋਂ ਭਾਵ ਇਹ ਵੀ ਹੈ ਵੀ ਪੂਰੇ ਗੁਰੂ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਦੀ ਪੂਜਾ 'ਚ ਲੱਗ ਗਏ, ਕਿਤੇ ਲਾਲਾਂ ਵਾਲੇ ਦੇ ਮੱਥਾ ਟੇਕ ਆਏ ਜਾ ਕੇ, ਕਿਤੇ ਕਿਤੇ ਚਲੇ ਗਏ ਪੁੱਛਾ ਕਢਵਾਉਣ ਚਲੇ ਗਏ ਪਖੰਡੀਆਂ ਦੇ ਕੋਲ ਜਿਹੜੇ ਸਿਰ ਘੁਮਾਉਂਦੇ ਹੈ। ਸ਼ਬਦ ਨੂੰ ਛੱਡ ਕੇ, ਨਾਮ ਨੂੰ ਛੱਡ ਕੇ ਜਿਹੜੇ ਭਾਈ ਦਵੈਤ ਭਾਵ 'ਚ ਰੱਤੇ ਰਹਿੰਦੇ ਹੈ ਨਾ, ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਰੂਪੀ ਭੁੱਖ ਨਹੀਂ ਮਿਟਦੀ। ਉਹ ਦਿਨ ਰਾਤ ਵਿਕਾਰਾਂ ਦੀ ਅੱਗ ਵਿੱਚ ਸੜਦੇ ਹਨ, ਜਲਦੇ ਹਨ।
ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ,
ਉਹਨਾਂ ਮਨਮੁੱਖਾਂ ਦੀ ਐਸੀ ਹਾਲਤ ਹੁੰਦੀ ਹੈ ਦੁਸ਼ਟਾਂ ਦੇ ਨਾਲ ਦੋਸਤੀ, ਨਿੰਦਕਾਂ ਦੀ ਸੰਗਤ ਕਰਨੀ, ਜਿਹੜੇ ਗੁਰਬਾਣੀ ਨਾਲੋਂ ਤੋੜਨ ਵਾਲੇ ਨੇ, ਸ਼ੰਕਾ ਪੈਦਾ ਕਰਨ ਵਾਲੇ, ਇਹ ਵੀ ਦੁਸ਼ਟੇ ਆ ਖਾਲਸਾ ਜੀ। ਜਿਹੜਾ ਸ਼ਰਧਾ ਭਾਵਨਾ 'ਤੇ ਕਿਸੇ ਦੀ 'ਤੇ ਸੱਟ ਮਾਰਦਾ, ਇੱਕ ਦੁਸ਼ਟ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ, ਸ਼ਬਦ ਸਪਰਸ਼ ਰੂਪ ਰਸ ਗੰਧ ਨੂੰ, ਐਸੇ ਦੁਸ਼ਟਾਂ ਨਾਲ ਦੋਸਤੀ ਕਰ ਲਈ, ਸੰਤਾਂ ਨਾਲ ਵੈਰ ਕਰਨ, ਜਿਹੜੇ ਰੱਬ ਦੇ ਪਿਆਰੇ ਹਨ ਉਹਨਾਂ ਨਾਲ ਵੈਰ ਪਾਲਿਆ, ਉਹਨਾਂ ਦੇ ਨਾਲ ਦੁਸ਼ਮਣੀ ਪਾਲੀ ਰੱਬ ਦੇ ਪਿਆਰਿਆਂ ਦੇ ਨਾਲ, ਅਤੇ ਦੁਸ਼ਟਾਂ ਦੇ ਨਾਲ ਮਾੜੀ ਸੰਗਤ, ਸਾਧ ਸੰਗਤ ਜੀ ਮਾੜੀ ਸੰਗਤ 'ਚ ਲੱਗ ਗਏ, ਮਾੜੇ ਬੰਦਿਆਂ ਦੀ ਸੰਗਤ 'ਚ ਬੈਠ ਗਏ, ਨਸ਼ੇ ਵਿਸ਼ੇ ਭੋਗਣ ਵਾਲਿਆਂ ਦੀ ਅਤੇ ਰੱਬ ਦੇ ਪਿਆਰਿਆਂ ਦੀ ਨਿੰਦਿਆ ਸ਼ੁਰੂ ਕਰ ਦਿੱਤੀ, ਕੋਈ ਸੰਤ ਹੈ ਹੀ ਨਹੀਂ। ਖਾਲਸਾ ਜੀ, ਜਦੋਂ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਅਕਾਲ ਪੁਰਖ ਵਾਹਿਗੁਰੂ ਨੇ ਉਦੋਂ ਤੋਂ ਹੀ ਆਪਣੇ ਪਿਆਰਿਆਂ ਨੂੰ ਪ੍ਰਗਟ ਕੀਤਾ, ਅੱਜ ਵੀ ਨੇ, ਪਰ ਹੈਣ ਵਿਰਲੇ, ਨਾ ਹੀ ਘਣੇ ਫੈਲ ਫੱਕੜ ਸੰਸਾਰ। ਇਸ ਕਰਕੇ ਉਹਨਾਂ ਨੇ ਦੁਸ਼ਟਾਂ ਨਾਲ ਦੋਸਤੀ ਪਾਲੀ ਵਿਕਾਰਾਂ ਨਾਲ, ਅਤੇ ਰੱਬ ਦੇ ਪਿਆਰਿਆਂ ਦੇ ਨਾਲ ਵੈਰ ਪਾਲਿਆ, ਸ਼ਬਦ ਨੂੰ, ਗੁਰ ਸ਼ਬਦ ਦੀ ਕਮਾਈ ਨੂੰ ਤਿਆਗ ਦਿੱਤਾ।
ਆਪ ਡੁੱਬੇ ਕੁਟੰਬ ਸਿਓ ਸਗਲੇ ਕੁਲ ਡੁਬੰਨ,
ਉਹ ਆਪ ਤਾਂ ਆਪਣੇ ਟੱਬਰ ਸਮੇਤ ਡੁੱਬਦੇ ਨੇ ਸੰਸਾਰ ਰੂਪੀ ਭਵ ਸਾਗਰ ਵਿੱਚ, ਅਤੇ ਆਪਣੀਆਂ ਕੁਲਾਂ ਵੀ ਡੋਬ ਲੈਂਦੇ ਨੇ। ਰੱਬ ਦੇ ਪਿਆਰਿਆਂ ਨਾਲ ਵੈਰ ਪਾਇਆ, ਹੁਣ ਜਿਨ੍ਹਾਂ ਲੋਕਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਨਾਲ ਵੈਰ ਪਾਇਆ, ਆ ਕੰਧਾਂ ਗਵਾਹੀ ਭਰਦੀਆਂ ਨੇ, ਇਹ ਕੰਧਾਂ ਇਤਿਹਾਸ ਆਪਣੇ ਅੰਦਰ ਸਮੋਈ ਬੈਠੀਆਂ ਹਨ। ਇਹ ਉਹ ਸਟੇਜ ਹੈ ਜਿੱਥੇ ਕਿਤੇ ਅੱਜ ਤੋਂ 40-41 ਸਾਲ ਪਹਿਲਾਂ ਭਿੰਡਰਾਂ ਵਾਲਾ ਸ਼ੇਰ ਗਰਜਿਆ ਕਰਦਾ ਸੀ, ਇੱਕ ਦਹਾੜ ਮਾਰਨੀ ਦਿੱਲੀ ਤੱਕ ਦੀਆਂ ਕੰਧਾਂ ਕੰਬ ਜਾਣੀਆਂ। ਇਹ ਤਾਕਤ ਕਿੱਥੋਂ ਆਈ? ਇਹ ਤਾਕਤ ਸਿਮਰਨ 'ਚੋਂ, ਨਾਮ ਦੇ ਵਿੱਚੋਂ, ਸੇਵਾ ਦੇ ਵਿੱਚੋਂ ਉਹਨਾਂ ਨੂੰ ਇਹ ਸ਼ਕਤੀ ਪ੍ਰਾਪਤ ਹੋਈ ਸੀ। ਸੋ ਮਹਾਂਪੁਰਖਾਂ ਨਾਲ ਵੈਰ ਪਾ ਲਿਆ ਦੁਸ਼ਟਿੰਦਰਾਂ ਨੇ, ਅਤੇ ਮਨਮੁੱਖਾਂ ਨਾਲ ਦੋਸਤੀ ਪਾਲੀ, ਫਿਰ ਹਾਲ ਦੇਖ ਲਓ ਕੀ ਹੋਇਆ, ਆਪ ਡੁੱਬੀ ਅਤੇ ਕੁਟੰਬ ਵੀ ਡੋਬ ਲਿਆ, ਆਪ ਡੁੱਬੈ ਅਤੇ ਕਟੰਬ ਵੀ ਡੋਬ ਲਿਆ। ਕੁੱਲਾਂ ਦਾ ਨਾਸ਼ ਐਸੇ ਮਨਮੁੱਖ ਕਰ ਲੈਂਦੇ ਹਨ।
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁੱਖ ਮੁਗਦ ਕਰਨ,
ਨਿੰਦਾ ਭਲੀ ਕਿਸੇ ਕੀ ਨਾਹੀ, ਨਿੰਦਾ ਤੋਂ ਭਾਵ ਆਪਣੇ ਕੋਲੋਂ ਗੱਲ ਬਣਾ ਕੇ ਕਹਿ ਦੇਣੀ, ਸੱਚ ਬੋਲਣਾ ਕੋਈ ਨਿੰਦਿਆ ਨਹੀਂ, ਪਖੰਡੀ ਨੂੰ ਪਖੰਡੀ ਕਹਿਣਾ ਕੋਈ ਨਿੰਦਿਆ ਨਹੀਂ, ਅਤੇ ਹੋਵੇ ਨਾਮ ਜਪਣ ਵਾਲਾ ਉਹਨੂੰ ਕਹਿ ਦੇਣਾ ਪਖੰਡੀ, ਕੋਲੋਂ ਝੂਠ ਬੋਲਣਾ ਇਹ ਨਿੰਦਿਆ ਹੈ।
ਸੋ ਨਿੰਦਿਆ ਕਿਸੇ ਦੀ ਵੀ ਭਲੀ ਨਹੀਂ, ਪਰੰਤੂ ਮਨਮੁੱਖ ਜਿਹੜੇ ਹਨ ਟੁੱਟੇ ਹੋਏ ਨਾਮ ਤੋਂ, ਮਨਮੁੱਖ ਮੁਗਤ ਮੂਰਖ, ਉਹ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦੇ ਨੇ।
ਮੋਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ।
ਐਸੇ ਜਿਹੜੇ ਨਿੰਦਕ ਹਨ ਮਹਾਤਮਾ ਦੇ, ਸੰਤ ਰੂਪ ਸਖੀਆਂ ਦੀ ਸੰਗਤ ਨਹੀਂ ਕਰਦੇ, ਮਹਾਤਮਾ ਦੇ ਜਿਹੜੇ ਨਿੰਦਕ ਹਨ, ਬਾਣੀ ਦੇ ਨਿੰਦਕ ਨੇ, ਕਦੇ ਸ਼੍ਰੀ ਦਸਮ ਗ੍ਰੰਥ ਦੀ ਬਾਣੀ 'ਤੇ ਸ਼ੰਕਾ ਕਰਤਾ, ਦਸਮ ਦੀ ਬਾਣੀ ਉਹ ਨਹੀਂ ਕਹਿੰਦੇ। ਜੇ ਦਸਮ ਦੀ ਬਾਣੀ ਨਾ ਹੋਵੇ ਤਾਂ ਖਾਲਸੇ ਦੀ ਰਚਨਾ ਕਿੱਥੋਂ ਹੋਊ? ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਤਿੰਨ ਬਾਣੀਆਂ ਦਸਮ 'ਚੋਂ, ਦੋ ਆਦਿ 'ਚੋਂ ਲੈਂਦੇ ਹੈ। ਇਸ ਕਰਕੇ ਖਾਲਸਾ ਜੀ, ਐਸੇ ਲੋਕ ਗੁਰਬਾਣੀ ਦੀ ਨਿੰਦਿਆ ਕਰਨ ਵਾਲੇ, ਮਹਾਰਾਜ ਕਹਿੰਦੇ ਮੂੰਹ ਕਾਲੇ ਤਿੰਨ ਨਿੰਦਕਾਂ, ਉਹਨਾਂ ਦੇ ਲੋਕ ਪ੍ਰਲੋਕ ਵਿੱਚ ਮੂੰਹ ਕਾਲੇ ਹੁੰਦੇ ਨੇ, ਘੋਰ ਨਰਕ ਦੇ ਵਿੱਚ ਪੈਂਦੇ ਹਨ, ਸੰਸਾਰ ਦੇ ਵਿੱਚ ਵੀ ਉਹਨਾਂ ਨੂੰ ਮਾਰਾਂ ਪੈਂਦੀਆਂ ਹਨ, ਅਤੇ ਅੱਗੇ ਵੀ ਉਹਨਾਂ ਨੂੰ ਨਰਕਾਂ ਦੇ ਵਿੱਚ ਪੈਣਾ ਪੈਂਦਾ ਹੈ।
ਇਹ ਮਨ ਜੈਸਾ ਸੇਵਹਿ ਤੈਸਾ ਹੋਵਹਿ, ਤੇ ਕਰਮ ਕਮਾਏ।
ਹੇ ਮੇਰੇ ਮਨਾ, ਜੈਸਾ ਤੂੰ ਸੇਵੇਂਗਾ, ਚੇਤੇ ਕਰੇਗਾ, ਉਦਾਂ ਦਾ ਤੈਨੂੰ ਫਲ ਮਿਲੂਗਾ। ਜੇ ਆਪਾਂ ਵਾਹਿਗੁਰੂ ਨੂੰ ਚੇਤੇ ਕਰਾਂਗੇ, ਵਾਹਿਗੁਰੂ ਦਾ ਜਾਪ ਕਰਾਂਗੇ, ਸਾਡੇ ਚਿਹਰੇ 'ਤੇ ਉਦਾਂ ਦਾ ਨੂਰ ਆ ਜਾਵੇਗਾ ਜੇ ਬਾਣੀ ਪੜ੍ਹਾਂਗੇ। ਜੇ ਆਪਾਂ ਭੂਤਾਂ ਪ੍ਰੇਤਾਂ ਨੂੰ ਚੇਤੇ ਕਰਾਂਗੇ, ਆ ਜਿਹੜੇ ਭੂਤਾਂ ਪ੍ਰੇਤਾਂ ਦੀ ਆਰਾਧਨਾ ਕਰਦੇ ਨੇ, ਰਾਤ ਨੂੰ ਕਬਰਾਂ 'ਚ ਜਾ ਕੇ ਬੈਠ ਜਾਂਦੇ ਨੇ ਕਈ ਸ਼ਦਾਈਆਂ ਵਾਂਗੂ, ਉਹਨਾਂ ਦੇ ਚਿਹਰੇ ਦੇਖਿਆ ਕਰੋ, ਆ ਜਿਹੜੇ ਪਖੰਡ ਕਰਦੇ ਨੇ ਪੁੱਛਾਂ ਦੇ ਨਾਲੇ, ਉਹਨਾਂ ਦੇ ਚਿਹਰੇ ਡਰਾਵਣੇ ਹੁੰਦੇ ਨੇ, ਡਰਾਉਣੇ, ਕਿਉਂਕਿ ਜਦੋਂ ਭੂਤਾਂ ਪ੍ਰੇਤਾਂ ਦੀ ਆਰਾਧਨਾ ਕਰਨੀ ਹੈ ਫਿਰ ਭੂਤ ਪ੍ਰੇਤ ਇਹ ਵੜਨਗੇ ਅੰਦਰ। ਜੇ ਸ਼ਬਦ ਦੀ ਕਮਾਈ ਕਰੋਗੇ, ਜੈਸਾ ਸੇਵਾ ਤੈਸੋ ਹੋਵੇ, ਫਿਰ ਚਿਹਰੇ 'ਤੇ ਰੂਹਾਨੀਅਤ ਆਵੇਗੀ। ਸੋ ਜਿਹੋ ਜਿਹਾ ਆਪਾਂ ਚੇਤਾ ਕਰ ਲਾਂਗੇ, ਜੈਸਾ ਸੇਵਾਂਗੇ ਉਹ ਜਿਹਾ ਵੱਢ ਲਵਾਂਗੇ। ਸੋ ਖਾਲਸਾ ਜੀ, ਇਹ ਮਨ ਜੈਸਾ ਸੇਵ ਹੈ ਤੈਸਾ ਹੋਵ ਹੈ, ਐਜ ਯੂ ਸੋ ਸੋ ਸੈਲ ਯੂ ਰੀਪ, ਜੈਸਾ ਬੀਜੇਗਾ ਵੱਢ ਲਵੇਂਗਾ, ਤੇਹੇ ਕਰਮ ਕਮਾਏ, ਜਿਹੇ ਕਰਮ ਕਰੇਗਾ ਉਦਾਂ ਦਾ ਤੈਨੂੰ ਫਲ ਮਿਲ ਜਾਵੇਗਾ।
ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਿਸ਼ੂ ਨਾ ਜਾਏ।
ਜੋ ਭਾਈ ਤੂੰ ਬੀਜੇਗਾ ਵੱਢ ਲਏਗਾ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਆਵਰ ਜਾਣਾ, ਦੂਜਿਆਂ ਨੂੰ ਦੋਸ਼ ਨਾ ਦੇ, ਕਹਿਣਾ ਕਿਸ਼ੂ ਨਾ ਜਾਏ। ਜਿਹਾ ਜਿਹਾ ਬੀਜੇਗਾ ਉਹ ਜਿਹਾ ਖਾ ਲਵੇਂਗਾ, ਜਿਹਾ ਬੀਜਾ ਸੋ ਲਾਉਣਾ, ਕਰਮਾਂ ਸੰਦੜਾ ਖੇਤ, ਇਹ ਤਾਂ ਕਰਮਾਂ ਦੀ ਖੇਤੀ ਹੈ, ਜਿਹਾ ਜਿਹਾ ਬੀਜ ਪਾਵਾਂਗੇ ਵੱਢ ਲਵਾਂਗੇ, ਦੂਜਿਆਂ ਨੂੰ ਦੋਸ਼ ਨਾ ਦਿਆ ਕਰ।
ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰ ਥਾਏ।
ਮਹਾਂਪੁਰਖ ਮਹਾਨ ਪੁਰਖ ਨੂੰ ਕਹਿੰਦੇ ਹਨ, ਮਹਾਂਪੁਰਖ ਪੁਰਖ ਭਾਵ ਪੂ ਨਾਮ ਨਰਕ ਦਾ ਹੈ, ਰੱਖ ਮਤਲਬ ਰੱਖਣ ਵਾਲਾ, ਜਿਹੜਾ ਨਰਕਾਂ ਦੀ ਅੱਗ ਤੋਂ ਬਚਾ ਲਵੇ ਉਹ ਮਹਾਂਪੁਰਖ ਹੈ। ਜਿਵੇਂ ਰਾਜੇ ਜਨਕ ਨੇ ਨਰਕਾਂ ਦੇ ਕੁੰਡ ਖਾਲੀ ਕਰਤੇ ਸੀ ਕਰੱਤੀ ਨਾਮ ਦੀ ਦੇ ਕੇ, ਮਹਾਂਪੁਰਖ ਸੰਤ ਜਰਨੈਲ ਸਿੰਘ ਖਾਲਸਾ, ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਵਰਗੇ ਐਸੇ ਮਹਾਂਪੁਰਖ, ਇਹਨਾਂ ਦਾ ਬੋਲਣਾ ਜਿਹੜਾ ਹੁੰਦਾ ਉਹ ਵਿਅਰਥ ਨਹੀਂ ਹੁੰਦਾ। ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪ੍ਰਥਾਏ, ਇਹ ਕਿਸੇ ਦੀ ਪ੍ਰਥਾਏ ਹੁੰਦਾ। ਜੋ ਮਹਾਂਪੁਰਖ ਰਸਨਾ ਤੋਂ ਬੋਲਦੇ ਹਨ ਉਹ ਬਚਨ ਸਰ ਸੰਗਤ ਜੀ ਪੂਰਾ ਹੁੰਦਾ ਹੀ ਹੁੰਦਾ ਹੈਗਾ। ਇਸੇ ਸਟੇਜ ਤੋਂ ਸੰਤ ਜਰਨੈਲ ਸਿੰਘ ਖਾਲਸਾ ਨੇ ਕਿਹਾ ਸੀ, ਬੀਬੀ ਇੰਦਰਾ ਜੇ ਤੂੰ ਨਸ਼ੇ ਦੇ ਤਾਕਤ ਦੇ ਨਸ਼ੇ 'ਚ ਇੰਨੀ ਅੰਨੀ ਹੋ ਚੁੱਕੀ ਹੈ, ਦਰਬਾਰ ਸਾਹਿਬ 'ਤੇ ਹਮਲਾ ਕਰਨ ਦਾ ਤੂੰ ਮਨ ਬਣਾ ਲਿਆ, ਯਾਦ ਰੱਖੀ ਸਾਡੇ ਮਾਂਗਰੇ ਆ ਜਾਏਗੀ ਤੂੰ, ਤੇਰੀਆਂ ਗੋਲੀਆਂ ਤੇਰੇ ਵੱਜਣਗੀਆਂ। ਇਹ ਬਚਨ ਸੀ, ਉਸੇ ਦੇ ਬੰਦੇ ਉਸੇ ਦੀਆਂ ਗੋਲੀਆਂ ਉਸੇ ਦੇ ਵੱਜੀਆਂ। ਸੋ ਇਸ ਕਰਕੇ ਮਹਾਂਪੁਰਖਾਂ ਦਾ ਜਿਹੜਾ ਬੋਲਣਾ ਹੁੰਦਾ ਕਿਸੇ ਪ੍ਰਥਾਏ ਹੁੰਦਾ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਐਵੇਂ ਵਿਅਰਥ ਨਹੀਂ ਹੁੰਦਾ ਮਹਾਂਪੁਰਖਾਂ ਦਾ ਬੋਲਣਾ। ਜਿਹੜੇ ਅਸਲ ਮਹਾਂਪੁਰਖ ਹੈ, ਸਾਡੇ ਵਰਗੇ ਪਖੰਡੀਆਂ ਦੀ ਗੱਲ ਨਹੀਂ ਕੀਤੀ, ਜਿਹੜੇ ਪੂਰਨ ਮਹਾਂਪੁਰਖ ਨੇ ਉਹਨਾਂ ਦਾ ਬੋਲਣਾ ਕਿਸੇ ਅਰਥ ਹੁੰਦਾ ਹੈ, ਵਿਅਰਥ ਨਹੀਂ ਹੁੰਦਾ, ਕਿਸੇ ਦੇ ਪਰਥਾਏ ਹੁੰਦਾ ਹੈ।
ਹੋਏ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲ ਨਾ ਤਮਾਏ।
ਉਹ ਨਾਮ ਰੂਪੀ ਅੰਮ੍ਰਿਤ ਦਾ ਭਰੇ ਹੁੰਦੇ ਨੇ ਰੋਮ ਰੋਮ ਦੇ ਵਿੱਚ, ਇੱਕ ਰੰਚਕ ਮਾਤਰ ਵੀ ਤਿਲ ਨਾ ਤਮਾਏ, ਤਿਲ ਜਿੰਨੀ ਵੀ ਤਮਾ ਨਹੀਂ ਹੁੰਦੀ ਉਹਨਾਂ ਦੇ ਅੰਦਰ, ਵਾਸ਼ਨਾ ਨਹੀਂ ਹੁੰਦੀ ਪੂਰਨ ਮਹਾਂਪੁਰਖਾਂ ਦੇ। ਉਹ ਲੱਭਾ ਲੱਭ ਨਾਮ ਰੂਪੀ ਅੰਮ੍ਰਿਤ ਨਾਲ ਭਰਪੂਰ ਹੁੰਦੇ ਹਨ, ਭਰੇ ਹੁੰਦੇ ਹਨ।
ਗੁਣਕਾਰੀ ਗੁਣ ਸੰਗ ਰਹਿ ਅਵਰਾ ਉਪਦੇਸੇ ਨਾ।
ਗੁਣਕਾਰੀ ਗੁਣ ਸੰਗ ਰਹਿ, ਜਿਹੜੇ ਗੁਣਕਾਰੀ ਹੁੰਦੇ ਨੇ, ਗੁਣਕਾਰੀ ਗੁਣ ਸੰਗ ਰਹਿ ਆਵਰਾ ਉਪਦੇਸ਼ੇ, ਹੋਰਾਂ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਆਪਣਾ ਜੀਵਨ ਹੋਣਾ ਚਾਹੀਦਾ। ਜਿਸ ਮਨੁੱਖ ਦਾ ਆਪਣਾ ਜੀਵਨ ਨਹੀਂ, ਆਪਦੇ ਪੱਲੇ ਕੋਈ ਗੁਣ ਨਹੀਂ, ਖਾਲਸਾ ਜੀ ਉਹਦਾ ਉਪਦੇਸ਼ ਕਿਸੇ 'ਤੇ ਅਸਰ ਨਹੀਂ ਕਰੇਗਾ। ਇਸ ਕਰਕੇ ਪਹਿਲਾਂ ਆਪਣਾ ਜੀਵਨ ਆਪਾਂ ਬਣਾਈਏ। ਜਿਹੜੇ ਪ੍ਰਚਾਰ ਦੀ ਆਪਾਂ ਗੱਲ ਕਰਦੇ ਹਾਂ ਕਿ ਮੈਂ ਪ੍ਰਚਾਰਕ ਹਾਂ, ਮੈਂ ਉਪਦੇਸ਼ ਕਰਾਂ ਦੂਜਿਆਂ ਨੂੰ, ਪਹਿਲਾਂ ਪ੍ਰਚਾਰ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ। ਆਪਣੇ ਘਰ ਤੋਂ ਆਪਣਾ ਆਪ ਅੰਮ੍ਰਿਤ ਛਕੇ, ਆਪਣੇ ਪਰਿਵਾਰ ਨੂੰ ਛਕਾਵੇ, ਆਪ ਬਾਣੀ ਪੜ੍ਹੇ ਅਤੇ ਪਰਿਵਾਰ ਨੂੰ ਪੜ੍ਹਨ ਲਾਵੇ, ਫਿਰ ਅੱਗੇ ਅਸਰ ਹੁੰਦਾ ਹੈ। ਇਸ ਕਰਕੇ ਸਾਧ ਸੰਗਤ ਜੀ ਕਈ ਦੂਜਿਆਂ ਨੂੰ ਉਪਦੇਸ਼ ਦੇਈ ਜਾਂਦੇ ਨੇ, ਆਪਦੇ ਪੱਲੇ ਕੋਈ ਗੁਣ ਨਹੀਂ ਹੁੰਦਾ, ਆਵਰ ਉਪਦੇਸ਼ ਹੈ ਆਪ ਨਾ ਕਰੇ, ਆਪ ਜਾਪਤ ਜਨਮੇ ਮਰੇ, ਐਸੀ ਹਾਲਤ ਹੁੰਦੀ ਹੈ ਉਹਨਾਂ ਦੀ।
ਸੇ ਵੱਡ ਭਾਗੀ ਜੇ ਉਹਨਾਂ ਮਿਲ ਰਹੇ ਅਨ ਦਿਨ ਨਾਮ ਲਏ ਨਾ।
ਉਹ ਬੜਭਾਗੀ ਨੇ ਭਾਈ ਜਿਨ੍ਹਾਂ ਨੇ ਗੁਣਾਂ ਨੂੰ ਗ੍ਰਹਿਣ ਕੀਤਾ ਹੋਇਆ, ਜਿਹੜੇ ਉਹਨਾਂ ਨੂੰ ਮਿਲ ਲੈਂਦੇ ਹਨ, ਉਹਨਾਂ ਦੇ ਦਰਸ਼ਨ ਕਰ ਲੈਂਦੇ ਹਨ, ਉਹ ਕਰਮਾਂ ਵਾਲੇ ਹਨ ਜਿਹੜੇ ਉਹਨਾਂ ਦੀ ਸੰਗਤ ਕਰਦੇ ਹੈ।
ਰਿਜਕ ਸੰਭਾਹੇ ਜਿਹਨੇ ਉਪਾਈ ਮੇਦਨੀ।
ਉਹ ਜਿਹੜਾ ਵਾਹਿਗੁਰੂ ਹੈ ਉਹ ਰੋਜੀ ਰੋਟੀ ਦੇਣ ਵਾਲਾ ਉਹੀ ਹੈ ਜਿਹਨੇ ਮੇਦਨੀ ਸੰਸਾਰ ਦੀ ਰਚਨਾ ਕੀਤੀ ਹੈ, ਸਾਰੇ ਯੂਨੀਵਰਸ ਦੀ, ਬ੍ਰਹਿਮੰਡ ਦੀ ਰਚਨਾ ਕੀਤੀ ਹੈ। ਹੂ ਕ੍ਰੀਏਟ ਦਾ ਹੋਲ ਯੂਨੀਵਰਸ, ਉਹੀ ਸਾਨੂੰ ਰਿਜਕ ਰੋਟੀ ਦੇਣ ਵਾਲਾ ਹੈ, ਜਿਹਨੇ ਮੇਦਨੀ ਤੋਂ ਭਾਵ ਧਰਤੀ ਵੀ ਹੈ, ਜਿਹਨੇ ਸਾਰੀ ਰਚਨਾ ਕੀਤੀ ਹੈ, ਉਹੀ ਰੋਜੀ ਰੋਟੀ ਦੇਣ ਵਾਲਾ ਹੈ ਪਰਮੇਸ਼ਰ।
ਇੱਕੋ ਹੈ ਦਾਤਾਰ ਸੱਚਾ ਆਪ ਧਣੀ।
ਉਹ ਇੱਕੋ ਹੀ ਦਾਤਾਰ ਹੈ ਸੱਚਾ ਆਪ ਧਣੀ, ਧਣੀ ਤੋਂ ਭਾਵ ਹੁੰਦਾ ਮਾਲਕ। ਉਹ ਮਾਲਕ ਇੱਕੋ ਇੱਕ ਹੈ ਜਿਹੜਾ ਸੰਸਾਰ ਨੂੰ ਪੈਦਾ ਕਰਦਾ ਹੈ, ਰੋਜੀ ਦਿੰਦਾ ਹੈ ਅਤੇ ਲੈ ਕਰਨ ਦੀ ਤਾਕਤ ਰੱਖਦਾ ਹੈ, ਉਹ ਇੱਕੋ ਇੱਕ ਮਾਲਕ ਹੈ। ਸੋ ਇਸ ਕਰਕੇ ਵਾਹਿਗੁਰੂ 'ਤੇ ਭਰੋਸਾ ਰੱਖਣਾ ਚਾਹੀਦਾ ਕਿ ਰੋਜੀ ਰੋਟੀ ਦੇਣ ਵਾਲਾ ਵਾਹਿਗੁਰੂ ਹੀ ਹੈ, ਕੋਈ ਬੰਦਾ ਨਹੀਂ ਇੱਥੇ ਕਿਸੇ ਨੂੰ ਰੋਜੀ ਰੋਟੀ ਦਿੰਦਾ। ਜਿਵੇਂ ਬੀਬੀ ਰਜਨੀ ਦੇ ਪਿਤਾ ਨੂੰ ਹੰਕਾਰ ਹੋ ਗਿਆ ਸੀ ਕਿ ਮੈਂ ਰੋਟੀ ਦਿੰਦਾ, ਮੇਰਾ ਦਿੱਤਾ ਤੁਸੀਂ ਖਾਣੀ ਹੋ, ਰਜਨੀ ਨੇ ਕਹਿਤਾ ਮੈਂ ਅਕਾਲ ਪੁਰਖ ਦਾ ਦਿੱਤਾ ਖਾਣੀ ਹਾਂ। ਫਿਰ ਉਹ ਗੱਲ ਸਿੱਧ ਹੋਈ, ਪਿੰਗਲੇ ਨਾਲ ਵਿਆਹੀ, ਇੱਥੇ ਇਸ਼ਨਾਨ ਕੀਤਾ ਜਿੱਥੇ ਦੁੱਖ ਭੰਜਨੀ ਬੇਰੀ ਹੈ, ਉਹਦਾ ਕੋਹੜ ਕੱਟਿਆ ਗਿਆ। ਫਿਰ ਬੀਬੀ ਰਜਨੀ ਦੁਆਰਾ ਸਤਿਗੁਰਾਂ ਨੇ ਸਰੋਵਰ ਨੂੰ ਪ੍ਰਗਟ ਕੀਤਾ ਸੀ ਕਿਉਂਕਿ ਨਿਸ਼ਚਾ ਅਡੋਲ ਸੀਗਾ। ਫਿਰ ਉਹ ਰਾਜੇ ਨੂੰ ਵੀ ਚਰਨੀ ਡਿੱਗਣਾ ਪਿਆ ਸੀ ਵੀ ਹਾਂ ਤੂੰ ਸੱਚ ਬੋਲਦੀ ਸੀ ਬੇਟਾ, ਸੱਚਮੁੱਚ ਰੋਜੀ ਰੋਟੀ ਦੇਣ ਵਾਲਾ ਪਰਮੇਸ਼ਰ ਹੈ।
ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ।
ਸੋ ਸੱਚ ਤੇਰੇ ਨਾਲ ਹੈ, ਉਹ ਸੱਚਾ ਵਾਹਿਗੁਰੂ ਹੈ ਜਿਹੜਾ ਹਰ ਇੱਕ ਦੇ ਹਿਰਦੇ 'ਚ ਵੱਸਦਾ, ਨਾਲ ਹੈ ਆਪਣੇ। ਗੁਰਮੁਖ ਨਦਰ ਨਿਹਾਲ, ਅਤੇ ਗੁਰਮੁਖਾਂ 'ਤੇ ਕਿਰਪਾ ਦ੍ਰਿਸ਼ਟੀ ਕਰਕੇ ਵਾਹਿਗੁਰੂ ਜੀ ਨਾਦਰ ਨਿਹਾਲ ਕਰ ਦਿੰਦੇ ਹਨ ਗੁਰਮੁਖਾਂ ਨੂੰ।
ਆਪੇ ਬਖਸ਼ੇ ਮੇਲ ਲਏ ਸੋ ਪ੍ਰਭ ਸਦਾ ਸਮਾਲ।
ਹੇ ਭਾਈ ਉਸ ਪ੍ਰਭੂ ਨੂੰ ਸਦਾ ਚੇਤੇ ਕਰਨਾ ਕਰ, ਆਪੇ ਬਖਸ਼ੇ ਮੇਲ ਲਏ, ਜਿਹੜਾ ਬਖਸ਼ ਕੇ ਆਪ ਹੀ ਮੇਲਣ ਵਾਲਾ ਹੈ ਆਪਣੇ ਨਾਲ। ਗੁਨਾਹ ਬਹੁਤ ਕਰਦੇ ਹਾਂ ਆਪਾਂ, ਗਲਤੀਆਂ, ਟੂ ਐਰਰ ਇਜ ਹਿਊਮੈਨ, ਜਿਹੜਾ ਹਿਊਮਨ ਬੀਂਗ ਹੈ, ਮਨੁੱਖ ਦਾ ਸੁਭਾਅ ਹੈ ਗਲਤੀ 'ਤੇ ਗਲਤੀ ਕਰਨਾ, ਪਰ ਉਹ ਵਾਹਿਗੁਰੂ ਆਪੇ ਬਖਸ਼ ਕੇ ਔਗਣਾਂ ਨੂੰ ਜਦੋਂ ਉਹਦੀ ਸ਼ਰਨ ਵਿੱਚ ਆਉਣੇ ਆ ਆਪਣੇ ਨਾਲ ਮੇਲ ਲੈਂਦਾ ਹੈ। ਇਸ ਕਰਕੇ ਐਸੇ ਵਾਹਿਗੁਰੂ ਨੂੰ ਚੇਤੇ ਕਰ।
ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ।
ਇੱਥੇ ਸਿੱਖ ਨੇ ਸਵਾਲ ਕੀਤਾ, ਪਾਤਸ਼ਾਹ ਮੇਰਾ ਮਨ ਮੈਲਾ ਹੈ, ਸਾਡਾ ਕਲਯੁਗ ਦੇ ਜੀਵਾਂ ਦਾ ਮਨ ਮੈਲਾ ਹੈ, ਸੱਚ ਨਿਰਮਲਾ ਵਾਹਿਗੁਰੂ ਨਿਰਮਲ ਹੈ, ਕਿਵੇਂ ਮਿਲੀਏ ਫਿਰ ਉਹਨੂੰ। ਸੋ ਇਹ ਤਾਂ ਜਪਜੀ ਸਾਹਿਬ ਦੇ ਵਿੱਚ ਵੀ ਕਹਿ ਦਿੱਤਾ, ਭਰੀਏ ਮਤ ਪਾਪਾਂ ਕੇ ਸੰਗੋ ਧੋਪੇ ਨਾਵੇ ਕੇ ਰੰਗ, ਮਤ ਪਾਪਾਂ 'ਚ ਪ੍ਰਵਿਰਤ ਹੋਈ ਪਈ ਆ, ਨਾਮ ਰੂਪੀ ਸਾਬਣ ਨਾਲ ਧੋ ਕੇ ਫਿਰ ਇਹ ਮਨ ਰੂਪੀ ਕੱਪੜਾ ਸ਼ੁੱਧ ਹੋਵੇਗਾ। ਸਤਸੰਗਤ ਰੂਪੀ ਘਾਟ 'ਤੇ ਜਾ ਕੇ ਨਿਸ਼ਚੇ ਰੂਪੀ ਪਟੜੀ 'ਤੇ ਬੈਠ ਕੇ, ਜਿਵੇਂ ਧੋਬੀ ਹੁੰਦਾ ਧੋਬੀ ਘਾਟ 'ਤੇ ਜਾ ਕੇ ਵਸਤਰ ਧੋਂਦਾ ਹੈ, ਮਨ ਰੂਪੀ ਵਸਤਰ ਹੈ, ਪ੍ਰੇਮ ਰੂਪੀ ਜਲ ਪਾ ਕੇ ਜੁਗਤੀਆਂ ਰੂਪੀ ਮੁੱਕੀਆਂ ਮਾਰਨੀਆਂ ਹਨ, ਇਉਂ ਇਹ ਮਨ ਰੂਪੀ ਕੱਪੜਾ ਸ਼ੁੱਧ ਹੋਵੇਗਾ।
ਰੱਬ ਮੇਲੇ ਤਾਂ ਮਿਲ ਰਹੇ ਹਉਮੈ ਸ਼ਬਦ ਜਲਾਏ।
ਪ੍ਰਭ ਮੇਲੇ ਤਾਂ ਮਿਲ ਰਹੇ ਹਉਮੈ ਸ਼ਬਦ ਜਲਾਏ। ਪ੍ਰਭੂ ਜਿਹੜਾ ਨਾ, ਜੇ ਉਹ ਕਿਰਪਾ ਦ੍ਰਿਸ਼ਟੀ ਕਰੇ ਫਿਰ ਇਹ ਉਹਦੇ ਨਾਲ ਮੇਲ ਹੁੰਦਾ ਹੈ, ਨਹੀਂ ਤਾਂ ਜਿਹੜੀ ਹੋਂ ਹੰਗਤਾ ਅਤੇ ਮੈਂ ਮਮਤਾ ਹੋਮੇ ਹੈ, ਇਹ ਅੰਦਰ ਸਾਡੇ ਸਾਧ ਸੰਗਤ ਬੜੀ ਹੋਈ ਹੈ, ਪਰੰਤੂ ਜਿਹੜਾ ਸ਼ਬਦ ਹੈ ਗੁਰੂ ਕਾ ਨਾਮ, ਇੱਕ ਓਂਕਾਰ 'ਤੇ ਲੈ ਕੇ 18 ਦਸ 20 ਤੱਕ ਸਾਰਾ ਨਾਮ ਏ ਆ, ਜਿਹੜੇ ਮਰਜ਼ੀ ਸ਼ਬਦ ਦੀ ਕਮਾਈ ਕਰ ਲਓ। ਇਹ ਨਾਮ ਜਿਹੜਾ ਹੈ ਇਹ ਸਾਡੇ ਅੰਦਰੋਂ ਹੋਮੇ ਨੂੰ ਖਤਮ ਕਰਦਾ ਹੈ, ਹੰਗਤਾ ਅਤੇ ਮਮਤਾ ਨੂੰ। ਸੋ ਜਦੋਂ ਹੰਗਤਾ ਮਮਤਾ ਖਤਮ ਹੋ ਗਈ, ਹਉਂ ਹੰਗਤਾ ਮੈਂ ਮਮਤਾ, ਫਿਰ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੇਲ ਹੁੰਦਾ ਹੈ।
ਸੋ ਸਹੁ ਸੱਚਾ ਵੀਸਰੈ ਤ੍ਰਿਗ ਜੀਵਨ ਸੰਸਾਰ।
ਜਿਨ੍ਹਾਂ ਨੂੰ ਸੱਚਾ ਪਰਮੇਸ਼ਰ ਭੁੱਲ ਗਿਆ, ਨਾਮ ਭੁੱਲ ਗਿਆ, ਨਿਤਨੇਮ ਭੁੱਲ ਗਿਆ, ਉਹਨਾਂ ਦਾ ਜੀਵਨ ਧਿਰਗ ਹੈ ਭਾਈ, ਸੰਸਾਰ 'ਤੇ ਆਉਣਾ ਹੀ ਧਿਰਗ ਹੈ।
ਨਾਦਰ ਕਰੇ ਨਾ ਵੀਸਰੈ ਗੁਰਮਤੀ ਵਿਚਾਰ।
ਨਾਦਰ ਕਰੇ ਨਾ ਵੀਸਰੈ ਗੁਰਮਤੀ ਵਿਚਾਰ, ਜਿਹੜੇ ਗੁਰਮਤ ਦੇ ਅਨੁਸਾਰ ਸ਼ਬਦ ਦੀ ਵਿਚਾਰ ਕਰਦੇ ਹਨ ਉਹਨਾਂ 'ਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਨਾਦਰ ਹੋ ਜਾਂਦੀ ਹੈ, ਫਿਰ ਕਦੇ ਵੀ ਉਹਨਾਂ ਨੂੰ ਨਾਮ ਨਹੀਂ ਭੁੱਲਦਾ, ਅੱਠੇ ਪਹਿਰੇ ਲੱਗੇ ਰਹਿੰਦੇ ਹਨ ਨਾਮ 'ਚ।
ਸਤਿਗੁਰ ਮੇਲੇ ਤਾਂ ਮਿਲ ਰਹਾ ਸਾਚ ਰੱਖਾ ਔਰ ਤਾਰ।
ਸਤਿਗੁਰੂ ਕਿਰਪਾ ਕਰਨ ਫਿਰ ਉਸ ਵਾਹਿਗੁਰੂ ਦੇ ਨਾਲ ਮੇਲ ਹੁੰਦਾ ਹੈ। ਸਾਚ ਰੱਖਾਂ ਔਰ ਧਾਰ, ਔਰ ਨਾਮ ਹਿਰਦੇ ਦਾ ਹੈ। ਸਤਿਗੁਰੂ ਕਿਰਪਾ ਕਰਨ ਉਹਦੇ ਸ਼ਬਦ ਨੂੰ ਮੈਂ ਹਿਰਦੇ 'ਚ ਧਾਰਨ ਕਰਾਂ, ਜਦੋਂ ਸ਼ਬਦ ਹਿਰਦੇ 'ਚ ਧਾਰਨ ਕਰ ਲਿਆ ਸ਼ਬਦ ਦੀ ਕਮਾਈ ਹੋਵੇਗੀ, ਜਦੋਂ ਕਮਾਈ ਹੋਵੇਗੀ ਤਾਂ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਵੇਗਾ। ਨਾਮ ਜਿਹੜਾ ਹੈ ਇਹ ਨਾਮੀ ਦੇ ਵਿੱਚ ਭੇਦ ਕਰ ਦਿੰਦਾ ਹੈ।
ਮਿਲਿਆ ਹੋਏ ਨਾ ਵੀ ਛੁੜੈ ਗੁਰ ਕੈ ਹੇਤ ਪਿਆਰ।
ਜਿਨ੍ਹਾਂ ਨੂੰ ਭਾਈ ਗੁਰੂ ਦੇ ਨਾਲ ਹੇਤ ਤੋਂ ਭਾਵ ਨਾਲ ਪਿਆਰ ਹੈ, ਉਹ ਮਿਲੇ ਹੋਏ ਨੇ, ਕਦੇ ਵੀ ਵਿਛੜਦੇ ਨਹੀਂ, ਨਾਮ ਨਹੀਂ ਉਹਨਾਂ ਨੂੰ ਭੁੱਲਦਾ। ਭਾਈ ਤਾਰੂ ਸਿੰਘ ਦਾ ਖੋਪਰ ਲਾਇਆ ਗਿਆ, 24 ਦਿਨ ਰਹੇ ਸਰੀਰ ਦੇ ਵਿੱਚ, ਜਦੋਂ ਜਾਕਰੀਏ ਦੇ ਛੱਤਰ ਮਾਰ ਕੇ ਅੱਗੇ ਲੈ ਕੇ ਗਏ ਉਹਨੂੰ ਜੁੱਤੀ ਨਾਲ ਕੁੱਟ ਕੇ, ਪਰ ਨਾਮ ਨਹੀਂ ਭੁੱਲਿਆ ਅਤੇ ਨਾਮ ਚੱਲਦਾ ਹੀ ਰਿਹਾ ਰੋਮ ਰੋਮ 'ਚੋਂ। ਭਾਈ ਮਨੀ ਸਿੰਘ ਸਾਹਿਬ ਦਾ ਬੰਦ ਬੰਦ ਕੱਟ ਕੇ ਜਲਾਦ ਨੇ ਟੋਕਰੇ 'ਚ ਪਾ ਦਿੱਤਾ, 8 ਅਸ਼ਟਪਦੀਆਂ ਦਾ ਪਾਠ ਹੋਇਆ ਸੀ, 16 ਅਸ਼ਟਪਦੀਆਂ ਜਿਹੜੀਆਂ ਰਹਿੰਦੀਆਂ ਸੀ ਬੰਦ ਬੰਦ ਕੱਟਣ ਤੋਂ ਬਾਅਦ ਗੁਰੂ ਸਾਹਿਬ ਨੇ ਕਰਵਾਈਆਂ ਆਪਣੇ ਪਿਆਰੇ ਤੋਂ, ਨਾਮ ਨਹੀਂ ਵਿਸਰਿਆ। ਬਾਬਾ ਦੀਪ ਸਿੰਘ ਜੀ, ਅਮਰ ਸ਼ਹੀਦ ਬਾਬਾ ਦੀਪ ਸਿੰਘ, ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਹੋਏ ਹੈ। ਆਹ ਕਈ ਮਨਮੁੱਖ ਜੇ ਕਹਿਣਗੇ, ਅਖੇ ਜੀ ਦਮਦਮੀ ਟਕਸਾਲ 1977 'ਚ ਚੱਲੀ ਹੈ, ਕੋਰਾ ਝੂਠ ਖਾਲਸਾ ਜੀ, ਕੋਰਾ ਝੂਠ। ਦਮਦਮੀ ਟਕਸਾਲ ਕਲੰਗੀਧਰ ਦੀ ਬਰੋਸਾਈ ਸਰਮੋਰ ਸੰਸਥਾ ਹੈ, ਪਰਮਾਰਥ ਦੀ ਇੱਕ ਚੱਲਦੀ ਫਿਰਦੀ ਜੂਨੀ ਬ੍ਰਸ਼ਟੀ ਹੈ। 1706 ਸਾਵਣ ਦੇ ਮਹੀਨੇ 23 ਸਾਵਣ ਨੂੰ ਕਲੰਗੀਧਰ ਸੱਚੇ ਪਾਤਸ਼ਾਹ ਨੇ ਨੀਂਹ ਰੱਖੀ ਸੀ ਆਪ। 1977 ਦੇ ਵਿੱਚ ਤਾਂ ਸੰਤ ਜਰਨੈਲ ਸਿੰਘ ਗੱਦੀ 'ਤੇ ਬੈਠੇ ਨੇ ਚੌਦਵੀਂ ਥਾਂ। ਸੋ ਐਸੇ ਮਨਮੁੱਖ ਜਿਹੜੇ ਹੈ ਬਚੋ ਇਹਨਾਂ ਦੇ ਕੂੜ ਪ੍ਰਚਾਰ ਤੋਂ। ਸੋ ਭਾਈ ਜਿਹੜੇ ਐਸੇ ਗੁਰਮੁਖ ਹਨ ਉਹਨਾਂ ਨੂੰ ਚਾਹੇ ਬੰਦ ਬੰਦ ਕੱਟਿਆ ਜਾਵੇ, ਸੀਸ ਧੜ ਤੋਂ ਵੱਖ ਹੋ ਜਾਵੇ ਤਾਂ ਵੀ ਨਾਮ ਨਹੀਂ ਵਿਸਰਦਾ।
ਪਿਰ ਸਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ।
ਫਿਰ ਨਾਮ ਪਤੀ ਪਰਮੇਸ਼ਵਰ ਹੈ, ਫਿਰ ਸਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ। ਜਿਹੜੀ ਜੀਵ ਇਸਤਰੀ ਗੁਰ ਸ਼ਬਦ ਦੀ ਵਿਚਾਰ ਕਰਦੀ ਹੈ ਉਹ ਫਿਰ ਸਲਾਹੀ ਆਪਣਾ ਆਪਣੇ ਪਤੀ ਪਰਮੇਸ਼ਵਰ ਨੂੰ ਸਲਾਉਂਦੀ ਹੈ, ਸਲਾਹੁਣਾ ਕਰਦੀ ਹੈ। ਗੁਰ ਸ਼ਬਦ ਦੀ ਵਿਚਾਰ ਕਰੋ ਤੇ ਆਪਣੇ ਫਿਰ ਪਤੀ ਪਰਮੇਸ਼ਵਰ ਨੂੰ ਸਲਾਹੁਣਾ ਕਰੋ।
ਮਿਲ ਪ੍ਰੀਤਮ ਸੁਖ ਪਾਇਆ ਸੁਭਾਵੰਤੀ ਨਾਰ।
ਸੋ ਜਿਹੜੀ ਜੀਵ ਇਸਤਰੀ ਆਪਾਂ ਜੀਵ ਹਾਂ, ਆਪਣਾ ਸਾਰਿਆਂ ਦਾ ਪਤੀ ਪਰਮੇਸ਼ਵਰ ਹੈ। ਠਾਕਰ ਏਕ ਸਵਾਈ ਨਾਰ, ਐਸੇ ਬਚਨ ਬਾਣੀ 'ਚ ਆਉਂਦੇ ਹਨ। ਜਿਹੜੀ ਜੀਵ ਇਸਤਰੀ ਪਤੀ ਪਰਮੇਸ਼ਵਰ ਨੂੰ ਚੇਤੇ ਕਰਦੀ ਹੈ ਉਹ ਆਪਣੇ ਪ੍ਰੀਤਮ ਨੂੰ ਪ੍ਰਾਪਤੀ ਰੂਪੀ ਸੇਜਾ ਅਤੇ ਅੰਤਸ਼ਕਰਨ ਰੂਪ ਸੇਜਾ ਅਤੇ ਪ੍ਰਾਪਤੀ ਦਾ ਆਨੰਦ ਮਾਣਦੀ ਹੈ। ਮਿਲ ਪ੍ਰੀਤਮ ਸੁੱਖ ਪਾਇਆ, ਪ੍ਰੀਤਮ ਨੂੰ ਮਿਲ ਕੇ ਸੁੱਖਾਂ ਨੂੰ ਪ੍ਰਾਪਤ ਕਰਦੀ ਹੈ ਅਤੇ ਉਹ ਸ਼ੋਭਾਵੰਤੀ ਨਾਰ, ਉਹਨੂੰ ਸੁਹਾਗਣੀ ਇਸਤਰੀ, ਸ਼ੋਭਾਵੰਤੀ ਸ਼ੁਭ ਗੁਣਾਂ ਵਾਲੀ ਇਸਤਰੀ ਕਿਹਾ ਜਾਂਦਾ ਹੈ। ਜਿਹੜੀ ਭਾਈ ਆਪਣੇ ਪਤੀ ਪਰਮੇਸ਼ਵਰ ਨੂੰ ਮਿਲ ਕੇ ਖੁਸ਼ ਹੁੰਦੀ ਹੈ, ਅੰਤਸ਼ਕਰਨ ਰੂਪ ਸੇਜਾ 'ਤੇ ਪ੍ਰਾਪਤ ਕਰਦੀ ਹੈ ਪਤੀ ਪਰਮੇਸ਼ਵਰ ਨੂੰ, ਖਾਲਸਾ ਜੀ, ਉਹ ਸ਼ੋਭਾਵੰਤੀ ਨਾਰ ਖਵਾਉਂਦੀ ਹੈ, ਸੁਹਾਗਣ ਇਸਤਰੀ ਖਵਾਉਂਦੀ ਹੈ। ਉਹ ਕੌਣ ਹੁੰਦੇ ਹਨ? ਉਹ ਵਾਹਿਗੁਰੂ ਦੇ ਪਿਆਰੇ, ਰੱਬ ਦੇ ਪਿਆਰੇ ਮਹਾਤਮਾ ਹੁੰਦੇ ਹਨ ਜਿਹੜੇ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਂਦੇ ਹਨ ਸਰੀਰ ਕਾਲ ਦੇ ਰਹਿੰਦੇ ਹਾਂ।
ਮਨ ਮੁਖ ਮਨ ਨਾ ਭਿਜਈ ਅਤਮੈਲੇ ਚਿਤ ਕਠੋਰ।
ਦੂਜੇ ਪਾਸੇ ਮਨਮੁੱਖਾਂ ਦੀ ਹਾਲਤ ਦੱਸੀ ਹੈ। ਮਨਮੁੱਖ ਦਾ ਮਨ ਕਦੇ ਵੀ ਨਾਮ ਦੇ ਵਿੱਚ ਨਹੀਂ ਭਿੱਜਦਾ। ਜਿਵੇਂ ਪੱਥਰ ਹੁੰਦਾ ਹੈ, ਪੱਥਰ ਦੇ ਉੱਪਰ ਬੂੰਦ ਪਈ ਜਿਹੋ ਜੀ ਨਾ ਪਈ। ਅਤਮੈਲੇ, ਅੰਦਰ ਮੈਲ ਹੈ, ਅੰਤਸ਼ਕਰਨ ਮੈਲਾ ਹੋਇਆ ਪਿਆ ਨਿੰਦਿਆਂ ਚੁਗਲੀਆਂ ਕਰਕੇ, ਸ਼ਬਦ ਦੀ ਕਮਾਈ ਨਹੀਂ ਕਰਦਾ। ਚਿੱਤ ਕਠੋਰ, ਅੰਦਰੋਂ ਬੜਾ ਸਖਤ ਕਠੋਰ ਹੈ। ਜਿੰਨਾ ਚਿੱਤ ਕਠੋਰ ਹੈ ਐਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਅਦਾਸ। ਭਾਈ ਜਿਨ੍ਹਾਂ ਦੇ ਹਿਰਦੇ ਕਠੋਰ ਨੇ ਕਦੇ ਸੰਗਤ ਵਿੱਚ ਨਹੀਂ ਬਹਿੰਦੇ। ਕਾਰਨ ਕੀ ਹੈ? ਕਿਉਂਕਿ ਸੰਗਤ ਦੇ ਵਿੱਚ ਜਦੋਂ ਆਉਣਗੇ ਸਤਸੰਗ ਵਿੱਚ, ਇੱਥੇ ਗੁਰੂ ਜੀ ਨੇ ਉਪਦੇਸ਼ ਰੂਪੀ ਚਪੇੜਾਂ ਮਾਰਨੀਆਂ ਨੇ, ਸੱਚਾ ਬਚਨ ਕਹਿਣਾ ਹੈ। ਭਾਈ ਨਸ਼ੇ ਨਾ ਕਰੋ, ਵਿਸ਼ੇ ਨਾ ਭੋਗੋ, ਉਹ ਫਿਰ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ, ਝੱਲਿਆ ਨਹੀਂ ਜਾਂਦਾ। ਇਸ ਕਰਕੇ ਮਨਮੁੱਖ ਕਦੇ ਵੀ ਸਤਸੰਗ ਦੇ ਵਿੱਚ ਨਹੀਂ ਆਉਂਦੇ, ਦੂਰੀ ਉਹ ਬਣਾਈ ਰੱਖਦੇ ਹਨ। ਮਨਮੁੱਖ ਮਨ ਨਾ ਭਿੱਜਈ, ਕਦੇ ਵੀ ਐਸੇ ਮਨਮੁੱਖਾਂ ਦਾ ਜਿਹੜਾ ਮਨ ਹੈ ਨਾਮ 'ਚ ਨਹੀਂ ਭਿੱਜਦਾ। ਅਤ ਮੈਲੇ ਚਿੱਤ ਕਠੋਰ, ਅੰਤਸ਼ਕਰਨ ਅਤ ਮੈਲਾ ਤੇ ਚਿੱਤ ਕਠੋਰ ਹੁੰਦਾ ਹੈ।
ਸਪੈ ਦੁੱਧ ਪਿਆਈ ਹੈ ਅੰਦਰ ਵਿਸਨ ਕੋਰ।
ਸੱਪਾਂ ਨੂੰ ਜਿੱਦਾਂ ਮਰਜ਼ੀ ਦੁੱਧ ਪਿਆ ਲਓ, ਸੱਪ ਨੇ ਡੰਗ ਮਾਰਨੀ ਮਾਰਨਾ। ਅੰਦਰ ਵਿਸਨ ਕੋਰ, ਨਕੋਰ ਤੋਂ ਭਾਵ ਨਰੋਲ ਜ਼ਹਿਰੇ ਹੈ ਸੱਪਾਂ 'ਚ। ਸੱਪੇ ਦੁੱਧ ਪਿਆਲੀਏ ਵਿਹ ਮੁੱਖੋਂ ਸੁੱਟੈ, ਭਾਈ ਗੁਰਦਾਸ ਨੇ ਵੀ ਕਿਹਾ। ਸੱਪਾਂ ਨਾਲ ਕਾਹਦੀ ਦੋਸਤੀ ਹੈ? ਜਿੰਨਾ ਮਰਜ਼ੀ ਦੁੱਧ ਪਿਆ ਲਓ, ਡੰਗ ਮਾਰਨਾ ਹੀ ਮਾਰਨਾ। ਇਸੇ ਤਰ੍ਹਾਂ ਮਨਮੁੱਖਾਂ ਦੀ ਹਾਲਤ ਹੈ। ਮਨਮੁੱਖਾਂ ਨੇ ਧੋਖਾ ਦੇਣੀ ਦੇਣਾ, ਜਿੰਨਾ ਮਰਜ਼ੀ ਮਨਮੁੱਖਾਂ ਨੂੰ ਆਪਣਾ ਮਿੱਤਰ ਬਣਾ ਲਓ। ਸੋ ਇਸ ਕਰਕੇ ਖਾਲਸਾ ਜੀ, ਐਸੇ ਲੋਕਾਂ ਤੋਂ ਐਸੇ ਲੋਗਣ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਏ। ਬਾਣੀ ਕਹਿੰਦੀ ਹੈ ਜਿਹੜੇ ਮਨੁੱਖਾਂ ਨੂੰ ਵਾਹਿਗੁਰੂ ਨੇ ਆਪਣੀ ਭਗਤੀ ਤੋਂ ਵਾਂਝੇ ਰੱਖ ਦਿੱਤਾ ਹੈ ਪਿਛਲੇ ਮਾੜੇ ਕਰਮ ਕਰਨ ਕਰਕੇ, ਹੇ ਭਾਈ ਉਹਨਾਂ ਤੋਂ ਡਰ ਕੇ ਰਹਿ, ਦੂਰ ਰਹਿ, ਜੇ ਤੇਰੇ ਨੇੜੇ ਆ ਗਏ ਤੈਨੂੰ ਵੀ ਤੋੜ ਦੇਣਗੇ। ਸੰਗਤ ਦਾ ਅਸਰ ਪੈਂਦਾ ਹੀ ਪੈਂਦਾ, ਚੰਗੀ ਸੰਗਤ ਕਰਾਂਗੇ ਚੰਗਾ ਰੰਗ ਚੜ੍ਹੇਗਾ। ਸੋ ਅਵੋਇਡ ਦਾ ਬੈਡ ਕੰਪਨੀ, ਹਮੇਸ਼ਾ ਬੁਰੀ ਸੰਗਤ ਤੋਂ ਬਚੋ। ਅੱਜ ਦੇ ਸਮੇਂ ਜਿਹੜਾ ਆਪਣੇ ਆਪ ਨੂੰ ਬੁਰੀ ਸੰਗਤ ਤੋਂ ਬਚਾ ਗਿਆ ਉਹ ਸੂਰਮਾ ਹੈ, ਉਹਨੂੰ ਰੱਥੀ ਸੂਰਮਾ ਕਹਿੰਦੇ ਹਨ। ਇਸ ਕਰਕੇ ਸੱਪਾਂ ਨੂੰ ਜਿੰਨਾ ਮਰਜ਼ੀ ਦੁੱਧ ਪਿਆਈ ਚੱਲੋ, ਖਾਲਸਾ ਜੀ ਡੰਗੇ ਮਾਰਨੇ ਉਹਨਾਂ ਨੇ। ਐਸੀ ਮਨਮੁੱਖਾਂ ਦੀ ਹਾਲਤ ਦੱਸੀ ਹੈ।
ਆਪ ਕਰੇ ਕਿਸੇ ਆਖੀਐ ਆਪੇ ਬਖਸ਼ਣ ਹਾਰ।
ਉਹ ਆਪ ਹੀ ਵਾਹਿਗੁਰੂ ਕਰਦਾ, ਆਪੇ ਕਰਨ ਕਾਰਨ ਸਮਰੱਥ ਹੈ, ਤੇ ਆਪ ਕਰੇ ਕਿ ਸਾਖੀ ਹੈ, ਹੋਰ ਕਿਹਨੂੰ ਕਹੀਏ। ਉਹ ਕਰਨ ਕਰਾਉਣ ਵਾਲਾ ਹੀ ਆਪ ਹੈ, ਆਪ ਹੀ ਬਖਸ਼ਣਹਾਰਾ ਹੈ। ਜਦੋਂ ਕੋਈ ਜੀਵ ਪਾਪ ਕਰਕੇ ਉਹਦੀ ਸ਼ਰਨ 'ਚ ਜਾਂਦਾ ਸੱਚੇ ਦਿਲੋਂ, ਜਿਵੇਂ ਗਣਕਾ ਗਈ ਸੀ ਸ਼ਰਨ 'ਚ, ਸੋ ਗਣਕਾ ਦਾ ਵੀ ਉਹਨੇ ਆਧਾਰ ਕਰ ਦਿੱਤਾ ਸੀ। ਸੋ ਇਸ ਕਰਕੇ ਉਹ ਆਪ ਹੀ ਬਖਸ਼ਣਹਾਰਾ ਹੈ। ਵਾਹਿਗੁਰੂ
ਗੁਰ ਸ਼ਬਦੀ ਮੈਲ ਉਤਰੈ ਤਾਂ ਸੱਚ ਬਣਿਆ ਸੀ ਗਾਰ।
ਗੁਰ ਸ਼ਬਦ ਦੀ ਕਮਾਈ ਕਰਕੇ ਅੰਤਸ਼ਕਰਨ ਦੀ ਮੈਲ ਉਤਰਦੀ ਹੈ, ਤੇ ਫਿਰ ਨਾਮ ਰੂਪੀ ਸ਼ਿੰਗਾਰ ਹੈ ਜਿਹੜਾ, ਉਹ ਜੀਵ ਰੂਪ ਇਸਤਰੀ ਕਰਦੀ ਹੈ। ਪਹਿਲਾਂ ਗੁਰ ਸ਼ਬਦ ਦੀ ਕਮਾਈ ਕਰਦੀ ਹੈ ਜੀਵ ਰੂਪ ਇਸਤਰੀ, ਜੀਵ ਰੂਪ ਇਸਤਰੀ ਗੁਰ ਸ਼ਬਦ ਦੀ ਕਮਾਈ ਕਰਨ ਕਰਕੇ ਅੰਦਰੋਂ ਹਿਰਦੇ ਨੂੰ ਸ਼ੁੱਧ ਕਰ ਲੈਂਦੀ ਹੈ, ਫਿਰ ਨਾਮ ਰੂਪੀ ਸ਼ਿੰਗਾਰ ਨੂੰ ਕਰਨਾ ਕਰਦੀ ਹੈ ਜੀਵ ਰੂਪ ਇਸਤਰੀ।
ਸੱਚਾ ਸਾਹੋ ਸੱਚੇ ਵਣ ਜਾਰੇ ਉਥੇ ਕੂੜੇ ਨਾ ਟਿਕਨ।
ਸੱਚਾ ਸ਼ਾਹੋ ਤੋਂ ਭਾਵ ਸ਼ਾਹੂਕਾਰ, ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਸ਼ਾਹੂਕਾਰ ਹੈ। ਸੱਚੇ ਬਣਜਾਰੇ ਆਪਾਂ ਜਿਹੜੇ ਭਾਈ ਗੁਰਮੁਖ ਨੇ, ਉਹ ਸੱਚੇ ਨਾਮ ਦੇ ਵਪਾਰੀ ਨੇ। ਸ਼ਾਹੂਕਾਰ ਕੌਣ ਹੈ? ਸੱਚਾ ਵਾਹਿਗੁਰੂ ਤੇ ਗੁਰਮੁਖ ਨੇ ਨਾਮ ਦੇ ਵਪਾਰੀ। ਉੱਥੇ ਕੂੜੇ ਨਾ ਟਕਨ, ਝੂਠੇ ਉੱਥੇ ਟਿਕਦੇ ਨਹੀਂ ਭਾਈ, ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਅਦਾਸ। ਮਨਮੁੱਖਾਂ ਦਾ ਕੀ ਕੰਮ ਹੈ ਉੱਥੇ? ਉੱਥੇ ਤਾਂ ਨਾਮ ਦੇ ਵਪਾਰੀ ਹੀ ਟਿਕਦੇ ਹਨ। ਜਿਹੜੇ ਸੱਚੇ ਸ਼ਾਹੂਕਾਰ ਤੋਂ ਨਾਮ ਦੀ ਦਾਤ ਤਾਂ ਵਣਜ ਕਰਨ ਵਾਲੇ ਹਨ।
ਸੱਚ ਨਾ ਭਾਵਈ ਦੁੱਖ ਹੀ ਮਾਹੇ ਪਚੰਨ।
ਮਨਮੁੱਖਾਂ ਨੂੰ ਸੱਚ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਦੁੱਖ ਹੀ ਮਾਹੇ ਪਚੰਨ ਤੋਂ ਭਾਵ ਦੁੱਖਾਂ ਦੇ ਵਿੱਚ ਹੀ ਰੱਤੇ ਰਹਿੰਦੇ ਹੈ, ਦੁੱਖਾਂ ਦੇ ਵਿੱਚ ਪੈ ਕੇ ਹੀ ਜੀਵਨ ਬਤੀਤ ਕਰ ਦਿੰਦੇ ਨੇ। ਕਰੋੜਾਂ ਅਰਬਾਂ ਰੁਪਈਆ ਕਮਾ ਲਿਆ, ਬਾਣੀ ਪੜ੍ਹੀ ਨਹੀਂ, ਮਨ ਨੂੰ ਸ਼ਾਂਤੀ ਨਹੀਂ ਆਈ, ਦੁਖੀ ਹੀ ਸੰਸਾਰ ਤੋਂ ਚਲਿਆ ਗਿਆ। ਜਿਹੜਾ ਇੱਥੇ ਦੁਖੀ ਅੱਗੇ ਵੀ ਦੁਖੀਏ ਹੋਵੇਗਾ। ਐਸੀ ਹਾਲਤ ਹੈ ਮਨਮੁੱਖਾਂ ਦੀ।
ਮੈਂ ਮੈਲਾ ਜਗ ਫੇਰੈ ਮਰ ਜੰਮੈ ਵਾਰੋ ਵਾਰ।
ਹਉਮੈ ਦਾ ਗ੍ਰਸਿਆ ਹੋਇਆ ਸੰਸਾਰ, ਹਉਮੈ ਮੈਲਾ, ਵਿਸ਼ੇ ਵਿਕਾਰਾਂ 'ਚ ਪ੍ਰਵਿਰਤ ਹੋ ਕੇ ਸੰਸਾਰ ਦੇ ਲੋਕ ਹਉਮੈ ਦੇ ਅਧੀਨ ਹੋ ਕੇ ਅੰਤਸ਼ ਕਰਨ 'ਤੇ ਮੈਲ ਚੜ੍ਹ ਗਈ। ਹਉਮੈ ਮੈਲਾ ਜੱਗ ਫਿਰੈ, ਹਉਮੈ ਦੇ ਅਧੀਨ ਹੋਇਆ ਜੱਗ ਮੈਲਾ ਹੋਇਆ ਤੁਰਿਆ ਫਿਰਦਾ। ਜਦੋਂ ਹਉਮੈ ਦੀ ਮੈਲ ਅੰਦਰ ਹੈ, ਵਿਕਾਰਾਂ ਦੀ ਮੈਲ ਹੈ, ਇਸ ਕਰਕੇ ਵਾਰ ਵਾਰ ਜੰਮੀ ਜਾਂਦੇ ਹਾਂ ਅਤੇ ਵਾਰ ਵਾਰ ਮਰੀ ਜਾਂਦੇ ਹਾਂ। ਜਿੰਨਾ ਸਮਾਂ ਅੰਦਰੋਂ ਹਉਮੈ ਦਾ ਨਾਸ਼ ਨਹੀਂ ਹੁੰਦਾ, ਉਹਨਾਂ ਸਮਾਂ ਖਾਲਸਾ ਜੀ ਜੰਮਣਾ ਮਰਨਾ ਨਹੀਂ ਮਿਟ ਸਕਦਾ।
ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ।
ਪਿਆ ਕਿਰਤ ਕਮਾਵਣਾ, ਜੋ ਆਪਾਂ ਕਰਾਂਗੇ ਨਾ, ਜੋ ਕਰਮ ਕਰਾਂਗੇ ਭੋਗਣਾ ਪਊ, ਕੋਈ ਮੇਟ ਨਹੀਂ ਸਕਦਾ। ਹਾਂ, ਪਰ ਇੱਕ ਸ਼ਰਤ ਹੈ, ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਗੁਰੂ ਦੇ ਸ਼ਬਦ ਦੀ ਕਮਾਈ ਹਜ਼ਾਰ ਕਰੋੜਾਂ ਮਾੜੇ ਕਰਮਾਂ ਨੂੰ ਨਾਸ਼ ਕਰਦੀ ਹੈ। ਗੁਰੂ ਦੇ ਸ਼ਬਦ ਦੀ ਕਮਾਈ, ਨਾਮ ਦਾ ਅਭਿਆਸ, ਨਾਮ ਦੇ ਅਭਿਆਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਕਿ ਸਾਨੂੰ ਕਰਮਾਂ ਦੀ ਕੈਦ ਵਿੱਚੋਂ ਕੱਢ ਸਕੇ। ਜੇ ਕਰਮਾਂ ਦੀ ਕੈਦ 'ਚੋਂ ਖਹਿੜਾ ਛੁਡਾ ਸਕਦਾ ਵਾਹਿਗੁਰੂ ਦਾ ਨਾਮ ਹੈ, ਨਹੀਂ ਤਾਂ ਭਾਈ ਫਿਰ ਜੋ ਬੀਜਿਆ ਹੈ ਉਹ ਵੱਢਣਾ ਪਊਗਾ, ਕੋਈ ਮੇਟਣ ਵਾਲਾ ਨਹੀਂ।
ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ।
ਜਿਹੜੇ ਸੰਤਾਂ ਦੀ ਸੰਗਤ ਵਿੱਚ ਰੱਬ ਦੇ ਪਿਆਰਿਆਂ ਦੀ ਸੰਗਤ ਕਰਦੇ ਹਨ, ਉਹਨਾਂ ਨੂੰ ਭਾਈ ਸੱਚਾ ਪ੍ਰੇਮ ਲੱਗਦਾ ਹੈ। ਦਲਵੀਰ ਸਿੰਘ ਅਭਿਆਸੀ ਵਰਗੇ ਪਹਿਲਾਂ ਜੀਵਨ ਹੋਰ ਸੀ, ਜਦੋਂ ਸੰਤ ਜਰਨੈਲ ਸਿੰਘ ਖਾਲਸਾ ਦੀ ਸੰਗਤ ਵਿੱਚ ਆਏ, ਐਸਾ ਨਾਮ ਦਾ ਰੰਗ ਚੜ੍ਹਿਆ, ਸਾਰੀ ਸਾਰੀ ਰਾਤ ਜਪਜੀ ਸਾਹਿਬ ਦਾ ਪਾਠ ਆ ਸਰੋਵਰ ਦੇ ਵਿੱਚ ਖੜ੍ਹ ਕੇ ਕਰੀ ਜਾਂਦੇ ਸੀ। ਇੰਨੀ ਵੱਡੀ ਫੌਜ ਨਾਲ ਲੜਨ ਵਾਲੇ ਉਹ ਕੋਈ ਮਾਮੂਲੀ ਸਿੰਘ ਨਹੀਂ ਸੀ, ਬੜੇ ਨਾਮ ਅਭਿਆਸੀ ਸੀ ਖਾਲਸਾ ਜੀ। ਭਗਤੀ ਤੋਂ ਸ਼ਕਤੀ ਪ੍ਰਾਪਤ ਹੁੰਦੀ ਹੈ ਅਤੇ ਬਿਨਾਂ ਸ਼ਕਤੀ ਤੋਂ ਲੜਿਆ ਨਹੀਂ ਜਾਂਦਾ, ਜ਼ੁਲਮ ਦੇ ਨਾਲ ਟਾਕਰਾ ਨਹੀਂ ਲਿਆ ਜਾਂਦਾ। ਸੋ ਜਿਹੜੇ ਸੰਤਾਂ ਦੀ ਸੰਗਤ ਕਰਦੇ ਨੇ ਜਿਵੇਂ ਬਾਬਾ ਵਿਧੀ ਚੰਦ ਸਾਹਿਬ ਭਾਈ ਅਦਲੀ ਦੀ ਸੰਗਤ ਵਿੱਚ ਆਏ ਅਤੇ ਸੱਚੇ ਨਾਮ ਦੇ ਨਾਲ ਉਹਨਾਂ ਦਾ ਪਿਆਰ ਹੋ ਗਿਆ, ਬ੍ਰਹਮ ਅਵਸਥਾ ਨੂੰ ਪ੍ਰਾਪਤ ਕਰ ਗਏ।
ਸੱਚ ਸਲਾਹੀ ਸੱਚ ਮਨ ਦਰ ਸੱਚੇ ਸੱਚਿਆਰ,
ਸੱਚੇ ਮਨ ਦੇ ਨਾਲ ਸੱਚੇ ਵਾਹਿਗੁਰੂ ਪਰਮੇਸ਼ਰ ਨੂੰ ਸਲਾਹੁਣਾ ਕਰ ਦਰ ਸੱਚੇ ਸੱਚਿਆਰ, ਤੇ ਭਾਈ ਫੇਰ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਦਰ ਤੇ ਪਹੁੰਚ ਜਾਵੇਗਾ।
ਗੁਰ ਪੂਰੇ ਪੂਰੀ ਮਤ ਹੈ ਐਨ ਇਸ ਨਾਮ ਧਿਆਏ,
ਗੁਰੂ ਦੀ ਮਤ ਦੇ ਮੁਤਾਬਕ ਗੁਰਮਤ ਦੇ ਮੁਤਾਬਕ ਐਨ ਇਸ ਦਿਨ ਰਾਤ ਨਾਮ ਨੂੰ ਧਿਆਉਣਾ ਕਰ, ਆਪਣੀ ਮਤ ਛੱਡ ਕੇ ਗੁਰੂ ਦੀ ਮਤ ਦੇ ਮੁਤਾਬਕ।
ਮੈਂ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ,
ਜਿਹੜਾ ਹੰਕਾਰ ਦਾ ਵੱਡਾ ਰੋਗ ਲੱਗਿਆ ਹਉਮੈ ਦਾ, ਜਦੋਂ ਗੁਰਮਤ ਦੇ ਅਨੁਸਾਰ ਆਪਾਂ ਸਿਮਰਨ ਕਰਾਂਗੇ ਨਾਮ ਜਪਾਂਗੇ, ਵਿੱਚੋਂ ਠਾਕ ਤੋਂ ਭਾਵ ਰੋਕਣਾ, ਰਹਾਏ ਤੋਂ ਭਾਵ ਰੋਕਣਾ, ਜਿਵੇਂ ਦਾੜ੍ਹ ਹੁੰਦੀ ਹੈ ਇਹਨੂੰ ਠਾਕਦੇ ਹੈ ਨਾ ਕਿ ਦਰਦ ਨਾ ਹੋਵੇ ਕਈ, ਇਸੇ ਤਰ੍ਹਾਂ ਫਿਰ ਹਉਮੈ ਮੇਰਾ ਵੱਡ ਰੋਗ ਹੈ, ਹਉਮੈ ਕਰਕੇ ਜੰਮਣਾ ਮਰਨਾ ਹੈ, ਜਿੰਨਾ ਸਮਾਂ ਮੈਂ ਅੰਦਰ ਹੈ ਉਹਨਾਂ ਸਮਾਂ ਮਰਾਂਗੇ ਵੀ ਜੰਮਾਂਗੇ ਵੀ, ਟੇਢੀਆਂ ਜੂਨਾਂ 'ਚ ਵੀ ਜਾਣਾ ਪਊ, ਜਿੱਦਾਂ ਮੈਂ ਖਤਮ ਹੋ ਗਈ ਤੂੰ ਹੀ ਤੂੰ ਚੱਲ ਪਿਆ, ਉਸੇ ਦਿਨ ਭਾਈ ਫਿਰ ਜੰਮਣਾ ਮਰਨਾ ਮਿਟ ਜਾਵੇਗਾ। ਹਉਮੈ ਮੇਰਾ ਵੱਡ ਰੋਗ ਹੈ, ਹਉਮੈ ਬਹੁਤ ਵੱਡਾ ਰੋਗ ਹੈ ਇੱਕ, ਵਿੱਚੋਂ ਠਾਕ ਰਹਾਏ, ਪਰ ਸਿਮਰਨ ਕਰਕੇ ਰੱਬ ਦੇ ਪਿਆਰੇ ਇਹ ਹਉਮੈ ਤੋਂ ਛੁਟਕਾਰਾ, ਰਹਾਏ ਤੋਂ ਭਾਵ ਰਹਿਤ ਹੋ ਜਾਂਦੇ ਹਨ।
ਗੁਰ ਸਲਾਹੀ ਆਪਣਾ ਨਿਵ ਨਿਵ ਲਾਗਾ ਪਾਏ,
ਆਪਣੇ ਗੁਰੂ ਨੂੰ ਸਲਾਹੁਣਾ ਕਰੋ, ਨਿਵ ਨਿਵ ਲਾਗਾ ਪਾਏ, ਨਿਮਰਤਾ ਦੇ ਸਹਿਤ ਗੁਰੂ ਅੱਗੇ ਨਤਮਸਤਕ ਹੋਈਏ, ਆਪਾਂ ਹੰਕਾਰ ਛੱਡ ਕੇ ਗੁਰੂ ਦੇ ਨਾਮ ਨੂੰ ਸਲਾਹੁਣਾ ਕਰੀਏ, ਚੇਤੇ ਕਰਨਾ ਕਰੀਏ, ਨਿਮਰਤਾ ਪੂਰਵਕ ਗੁਰੂ ਅੱਗੇ ਨਮਸਕਾਰ ਕਰੀਏ।
ਤਨ ਮਨ ਸੌਂਪੀ ਆਗੈ ਤਰੀ ਵਿੱਚੋਂ ਆਪ ਗਵਾਏ,
ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਐ, ਤਨ ਮਨ ਸੌਂਪੀ ਆਗੈ ਧਰੀ, ਤਨ ਗੁਰੂ ਨੂੰ ਸੌਂਪ ਦਈਏ, ਮਨ ਵੀ ਗੁਰੂ ਨੂੰ ਅਰਪਣ ਕਰ ਦਈਏ। ਖਾਲਸਾ ਜੀ ਵਿੱਚੋਂ ਆਪ ਗਵਾਏ, ਜਦੋਂ ਮਨ ਗੁਰੂ ਨੂੰ ਅਰਪਣ ਕਰਤਾ ਤਾਂ ਫਿਰ ਮਨ ਤਾਂ ਆਪਣਾ ਰਿਹਾ ਨਹੀਂ, ਮਨ 'ਤੇ ਤਾਂ ਗੁਰੂ ਦਾ ਕੰਟਰੋਲ ਹੋ ਗਿਆ, ਅਤੇ ਫਿਰ ਆਪਣੇ ਆਪ ਹੀ ਅੰਦਰੋਂ ਹਉ ਹੰਗਤਾ ਮੈਂ ਮਮਤਾ ਦਾ ਨਾਸ਼ ਹੋ ਜਾਵੇਗਾ। ਜਦੋਂ ਮਨ ਗੁਰੂ ਨੂੰ ਦੇਤਾ ਨਾ, ਫੇਰ ਅੰਦਰੋਂ ਹਉਮੈ ਦਾ ਨਾਸ਼ ਹੋਵੇਗਾ।
ਖਿੱਚੋ ਤਾਣ ਵੇ ਗੁਚੀ ਐ ਇੱਕ ਸਿਉ ਲਿਵ ਲਾਏ,
ਖਾਲਸਾ ਜੀ ਖਿੱਚੋ ਤਾਣ ਵੇ ਗੁਚੀ ਐ, ਭਾਈ ਖਿੱਚੋ ਤਾਣ ਦੇ ਵਿੱਚ ਪੈ ਕੇ ਕੋਈ ਵਿਕਾਰ ਇੱਧਰ ਨੂੰ ਖਿੱਚ ਰਿਹਾ, ਕਾਮ ਇੱਧਰ ਨੂੰ ਖਿੱਚ ਰਿਹਾ, ਕ੍ਰੋਧ ਇੱਧਰ ਨੂੰ ਖਿੱਚ ਰਿਹਾ, ਬਗੀਚੀਆ ਤੋਂ ਭਾਵ ਆਪਾਂ ਖਰਾਬ ਹੋ ਰਹੇ ਹਾਂ, ਇੱਕ ਸਿਉ ਲਿਵ ਲਾਏ, ਇਸ ਕਰਕੇ ਖਿੱਚਾ ਤਾਣ ਤੋਂ ਬਚਣ ਵਾਸਤੇ ਇੱਕ ਸ਼ਬਦ ਨਾਲ ਲਿਵ ਲਾਉਣਾ ਕਰੀਏ।
ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ,
ਹੇ ਜੀਵ ਹਉ ਹੰਗਤਾ ਮੈਂ ਮੇਰੀ ਛੱਡ ਦੇ, ਹਉਮੈ ਛੱਡ ਦੇ, ਨਾਮ ਦਾ ਪੱਲਾ ਫੜ ਲੈ, ਨਾਮ ਤੋਂ ਬਿਨਾਂ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਜਦੋਂ ਵਾਹਿਗੁਰੂ ਸ਼ਬਦ ਦਾ ਜਾਪ ਕਰੇਗਾ, ਗੁਰਬਾਣੀ ਦਾ ਨਿਤਨੇਮ ਕਰੇਗਾ, ਹੌਲੀ ਹੌਲੀ ਅੰਦਰ ਨਿਮਰਤਾ ਆਜੂਗੀ, ਹਉਮੈ ਛੱਡ ਦੇਗਾ, ਫਿਰ ਕਹੇਗਾ ਜੋ ਹੈ ਤੇਰਾ ਹੈ, ਮੇਰਾ ਮੁਝਮੈਂ ਕਿਛ ਨਹੀਂ, ਹਉਮੈ ਮੇਰਾ ਛੱਡ ਤੂੰ, ਜਦੋਂ ਹਉਮੈ ਛੱਡਤੀ ਫਿਰ ਸੱਚੇ ਵਾਹਿਗੁਰੂ ਦੇ ਵਿੱਚ ਸਮਾ ਜਾਵੇਗਾ, ਉਸ ਵਾਹਿਗੁਰੂ ਦਾ ਹੀ ਰੂਪ ਹੋ ਜਾਵੇਗਾ।
ਸਤਿਗੁਰ ਨੂੰ ਮਿਲੇ ਸੇ ਭਾਏਰਾ ਸੱਚੇ ਸ਼ਬਦ ਲਗਨ,
ਜਿਹੜੇ ਭਾਈ ਗੁਰੂ ਨੂੰ ਮਿਲ ਗਏ ਨੇ ਉਹ ਸ਼ੋਭਾ ਵਾਲੇ ਨੇ, ਸ਼ੋਭਾਵੰਤ ਹਨ, ਜਿਹੜੇ ਸੱਚੇ ਸ਼ਬਦ ਦੇ ਵਿੱਚ ਲੱਗ ਗਏ ਨੇ। ਸਪਾਇਰਾ ਉਹਨਾਂ ਨੇ ਜਸ ਖੱਟ ਲਿਆ, ਸ਼ੋਭਾ ਵਾਲੇ ਹਨ, ਸ੍ਰੇਸ਼ਟ ਕਰਮਾਂ ਵਾਲੇ ਹਨ ਜਿਹੜੇ ਗੁਰੂ ਨੂੰ ਮਿਲੇ ਨੇ ਸੱਚੇ ਸ਼ਬਦ ਨਾਲ ਲੱਗ ਕੇ।
ਸੱਚ ਮਿਲੇ ਸੇ ਨਾ ਵਿਛੜੈ, ਦਰ ਸੱਚੈ ਦੇ ਸੰਨ।
ਜਿਹੜੇ ਸੱਚੇ ਪਰਮੇਸ਼ਰ ਨਾਲ ਮਿਲ ਜਾਂਦੇ ਨੇ, ਆਪ ਜੀ ਨੇ ਪਹਿਲਾਂ ਵੀ ਸੁਣਿਆ, ਚਾਹੇ ਕੋਈ ਬੰਦ ਬੰਦ ਕੱਟ ਦੇਵੇ, ਉਹ ਕਦੇ ਵਿਛੜਦੇ ਨਹੀਂ। ਦਰ ਸੱਚੇ ਦੇ ਸੰਨ, ਉਹ ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਖੜ੍ਹੇ ਨਜ਼ਰ ਆਉਂਦੇ ਹਨ, ਦੇਖਦੇ ਹਨ। ਜਿਹੜੇ ਭਾਈ ਸੱਚੇ ਨਾਲ ਜੁੜ ਗਏ, ਉਹ ਇੱਥੇ ਵੀ ਅਤੇ ਅੱਗੇ ਵੀ ਅਕਾਲ ਪੁਰਖ ਦੇ ਦਰ 'ਤੇ ਖੜ੍ਹੇ ਦੇਖਦੇ ਹਨ। ਭਾਵ ਅੱਠੇ ਪੈਰ ਅੰਦਰ ਨਾਮ ਚੱਲਦਾ, ਨਾਮ ਦੇ ਜਪਣੇ ਕਰਕੇ ਅਕਾਲ ਪੁਰਖ ਦੇ ਦਰ 'ਤੇ ਪ੍ਰਵਾਨ ਹੁੰਦੇ ਹਨ।
ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ,
ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ, ਉਹ ਮੇਰਾ ਭਰਾ ਭਾਈ ਹੈ, ਉਹੀ ਮੇਰਾ ਸੱਜਣ ਹੈ, ਜੋ ਸੱਚੇ ਵਾਹਿਗੁਰੂ ਨੂੰ ਸੇਵਨ ਤੋਂ ਭਾਵ ਸਿਮਰਨ ਕਰਦਾ ਹੈ, ਚੇਤੇ ਕਰਦਾ, ਮੇਰਾ ਉਹੀ ਭਾਈ ਹੈ, ਉਹੀ ਮੇਰਾ ਸੱਜਣ ਹੈ। ਅਸਲ ਸੱਜਣ ਕੌਣ ਹੁੰਦਾ? ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜ੍ਹੇ ਦਸਨ, ਉਹੀ ਮੇਰਾ ਸੱਜਣ ਹੈ, ਉਹੀ ਮੇਰਾ ਭਾਈ ਹੈ, ਜਿਹੜਾ ਸੱਚੇ ਗੁਰੂ ਨੂੰ ਚੇਤੇ ਕਰਦਾ।
ਅਵਗਣ ਵਿਕਣ ਪਲ ਰਨ, ਗੁਣ ਕੀ ਸਾਂਝ ਕਰਨ।
ਜਿਹੜੇ ਅਵਗੁਣ ਨੇ ਨਾ, ਅਵਗੁਣ ਵਿਕਣ ਪਲਹਰਨ, ਇਹਨਾਂ ਨੂੰ ਛੱਡ ਦੇ, ਪੱਲਾ ਝਾੜ ਦੇ। ਗੁਰ ਕੀ ਸਾਂਝ ਕਰਨ, ਜੇ ਕਿਸੇ ਵਿੱਚ ਤੈਨੂੰ ਔਗਣ ਸਾਂਝ ਕਰੀਜੈ, ਗੁਣ ਹੈ ਕੇਰੀ ਛੋੜ ਅਵਗੁਣ ਚੱਲੀ ਹੈ। ਇੱਥੇ ਆਪਾਂ ਗੁਣਾਂ ਦੀ ਸਾਂਝ ਕਰੀਏ, ਜੇ ਕੋਈ ਔਗਣ ਹੈ ਨਾ, ਔਗਣ ਨੂੰ ਛੱਡ ਦਈਏ, ਗੁਣਾਂ ਦੀ ਸਾਂਝ ਕਰ, ਔਗਣਾਂ ਨੂੰ ਛੱਡ ਦੇ, ਪੱਲਾ ਝਾੜ ਦੇ ਭਾਈ, ਪੱਲੇ ਵਿੱਚੋਂ ਔਗਣ ਝਾੜ ਦੇ, ਕਿਸੇ ਦੇ ਔਗਣਾਂ ਵੱਲ ਨਾ ਵੇਖ, ਆਪਣੇ ਪੀੜੇ ਥੱਲੇ ਸੋਟਾ ਮਾਰ ਕੇ ਮੈਂ ਕਿੱਥੇ ਖੜ੍ਹਾਂ। ਹੁਣ ਆਪਾਂ ਕੀ ਕਰਦੇ ਹਾਂ, ਦੂਜੇ ਦੇ ਔਗਣ ਦੇਖਦੇ ਹਾਂ, ਆਪਣੇ ਪੀੜੇ ਥੱਲੇ ਕਦੇ ਸੋਟਾ ਨਹੀਂ ਮਾਰਦੇ ਵੀ ਸਾਡੀ ਕੀ ਕਰਤੂਤ ਹੈ, ਬਸ ਦੂਜੇ ਨੂੰ ਮਾੜਾ ਕਹਿਣ ਲੱਗੇ ਮਿੰਟ ਲਾਉਣੇ। ਇਸ ਕਰਕੇ ਔਗਣਾਂ ਦਾ ਪੱਲਾ ਝਾੜ ਦੇ, ਗੁਣਾਂ ਦੀ ਸਾਂਝ ਕਰ ਲੈ।
ਗੁਣ ਕੀ ਸਾਂਝ ਸੁਖ ਉਪਜੈ, ਸੱਚੀ ਭਗਤ ਕਰੇ ਨਾ।
ਜਿਹੜੇ ਸੱਚੀ ਭਗਤੀ ਕਰਦੇ ਨੇ ਨਾ, ਉਹ ਗੁਣਾਂ ਦੀ ਸਾਂਝ ਕਰਦੇ ਨੇ, ਅਤੇ ਗੁਣਾਂ ਦੀ ਸਾਂਝ ਕਰਕੇ ਆਤਮਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਸੁੱਖ ਹਿਰਦੇ 'ਚ ਪ੍ਰਗਟ ਹੁੰਦਾ ਹੈ।
ਸੱਚ ਵਣੰਜਹਿ ਗੁਰ ਸ਼ਬਦ ਸਿਓ, ਲਾਹਾ ਨਾਮ ਲਏ ਨਾ।
ਜਿਹੜੇ ਸੱਚੇ ਨਾਮ ਦਾ ਵਣਜ ਕਰਦੇ ਹਨ, ਗੁਰ ਸ਼ਬਦ ਦੀ ਕਮਾਈ ਕਰਦੇ ਹਨ, ਉਹ ਨਾਮ ਜਪਣ ਦਾ ਲਾਹਾ ਲੈ ਲੈਂਦੇ ਨੇ, ਨਾਮ ਦਾ ਲਾਹਾ ਲੈ ਲੈਂਦੇ ਹਨ। ਉਹ ਜਿਹੜੇ ਸੱਚੇ ਸ਼ਬਦ ਦੀ ਕਮਾਈ ਕਰਦੇ ਐ,
ਸੋਇਨਾ ਰੂਪਾ ਪਾਪ ਕਰ ਕਰ ਸੰਚੀਐ, ਚਲੈ ਨਾ ਚਲਦਿਆਂ ਨਾਲ।
ਸੋਇਨਾ ਰੂਪਾ ਪਾਪ ਪਾਪ ਕਰ ਸੰਚੀਐ, ਪਾਪ ਕਰ ਕਰ ਸੰਚੀਐ, ਸੋਨਾ ਇਕੱਠਾ ਕਰ ਲਿਆ, ਰੂਪ ਦਾ ਮਾਣ ਕਰਦਾ ਕਿ ਮੈਂ ਬੜਾ ਸੁੰਦਰ ਹਾਂ, ਸੰਚੀਐ ਤੋਂ ਭਾਵ ਪੈਸਾ ਬੜਾ ਜੋੜ ਲਿਆ, ਪਰ ਤੇਰੇ ਨਾਲ ਨਹੀਂ ਇਹਨਾਂ ਦੇ ਵਿੱਚੋਂ ਕੁਝ ਵੀ ਜਾਣਾ। ਇੱਥੋਂ ਤੱਕ ਜਿਹੜਾ ਮਾਂ ਦੇ ਪੇਟ ਵਿੱਚੋਂ ਸਰੀਰ ਲੈ ਕੇ ਆਇਆ, ਸਰੀਰ ਵੀ ਨਾਲ ਨਹੀਂ ਜਾਣਾ, ਇਹ ਵੀ ਇੱਥੇ ਰਹਿ ਜਾਵੇਗਾ।
ਵਿਣ ਨਾ ਵੈ ਨਾਲ ਨਾ ਚੱਲ ਸੀ, ਸਭ ਮੁੱਠੀ ਜਮ ਕਾਲ।
ਭਾਈ ਕੋਈ ਸੋਨਾ, ਕੋਈ ਰੂਪਾ, ਕੋਈ ਕਾਮਨ ਇਸਤਰੀ, ਕੋਈ ਲਾਲ ਹੀਰੇ, ਕੁਝ ਵੀ ਤੇਰੇ ਨਾਲ ਨਹੀਂ ਜਾਣੇ, ਜੇ ਜਾਊਗਾ ਤਾਂ ਨਾਮ ਜਾਊਗਾ। ਬਿਨ ਨਾਵੈ ਨਾਲ ਨਾ ਚੱਲ ਸੀ, ਸਭ ਮੁੱਠੀ ਜਮਕਾਲ। ਬਾਕੀ ਤਾਂ ਜਿਹੜਾ ਜਮ ਹੈ, ਕਰਮ ਧਰਮ ਪਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੁੱਟ ਹੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁੱਟ ਹੈ, ਬਾਕੀ ਤਾਂ ਧਰਮ ਰਾਜੇ ਦੇ ਜਮ ਰਸਤੇ ਦੇ ਵਿੱਚ ਟੈਕਸ ਵਜੋਂ ਹੀ ਲੁੱਟ ਲੈਣਗੇ। ਆ ਛੋਟੇ ਮੋਟੇ ਕਰਮ ਧਰਮ ਦਾਨ ਪੁੰਨ, ਇਹ ਤਾਂ ਧਰਮ ਰਾਜੇ ਦੇ ਜਮਾਂ ਨੇ ਰਾਹ 'ਚ ਹੀ ਲੁੱਟ ਲੈਣੇ ਹਨ। ਨਾਮ ਨਾਲ ਜਾਂਦਾ ਭਾਈ,
ਮਨ ਕਾ ਤੋਸਾ ਹਰ ਨਾਮ ਹੈ, ਹਿਰਦੈ ਰੱਖੋ ਸਮਾਲ।
ਮਨ ਕਾ ਤੋਸਾ, ਤੋਸਾ ਤੋਂ ਭਾਵ ਪਦਾਰਥ, ਜਿਵੇਂ ਯਾਤਰਾ 'ਤੇ ਜਾਂਦੇ ਹਾਂ ਕੁਝ ਨਾਲ ਬੰਨ੍ਹ ਲੈਂਦੇ ਨੇ ਕਈ ਛਕਣ ਵਾਸਤੇ ਤੋਸਾ। ਸੋ ਭਾਈ ਮਨ ਕਾ ਤੋਸਾ, ਜਿਹੜਾ ਮਨ ਦਾ ਅਸਲ ਪਦਾਰਥ ਨਾਲ ਜਾਣ ਵਾਲਾ ਹੈ ਉਹ ਹਰੀ ਪਰਮੇਸ਼ਰ ਦਾ ਨਾਮ ਹੈ। ਹਿਰਦੇ ਰੱਖੋ ਸਮਾਲ, ਇਸ ਕਰਕੇ ਹਿਰਦੇ 'ਚ ਵਸਾ ਕੇ ਰੱਖੋ ਨਾਮ ਨੂੰ, ਕਿਉਂਕਿ ਨਾਮ ਹੀ ਨਾਲ ਜਾਣ ਵਾਲਾ ਹੈ। ਸੁਖਮਨੀ ਸਾਹਿਬ ਦੇ ਵਿੱਚ ਵੀ ਕਹਿ ਦਿੱਤਾ, ਸਾਥ ਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕਿਹੋ ਤਨਸਾਰ। ਐਸੀ ਹਾਲਤ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸੀ ਹੈ, ਇੱਕ ਸੱਚਾ ਸੱਜਣ ਸੱਚਾ ਮਿੱਤਰ ਨਾਮ ਹੈ। ਇਸ ਕਰਕੇ ਹਿਰਦੇ 'ਚ ਵਸਾ ਕੇ ਰੱਖੋ ਨਾਮ ਨੂੰ।
ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭ ਹੈ ਨਾਲ।
ਇਹ ਨਾਮ ਰੂਪੀ ਜਿਹੜਾ ਧਨ ਹੈ ਇਹ ਅਖੁੱਟ ਹੈ। ਅਖੁੱਟ ਤੋਂ ਭਾਵ ਇਹ ਨਾਸ਼ ਨਹੀਂ ਹੋਣ ਵਾਲਾ, ਬਾਕੀ ਸਰੀਰ ਵੀ ਨਾਸ਼ ਹੋਜੂ, ਸੋਨਾ ਚਾਂਦੀ ਸਭ ਕੁਝ ਖਤਮ ਹੋਜੂ। ਗੁਰਮੁਖ ਨਿਭ ਹੈ ਨਾਲ, ਅਤੇ ਗੁਰਮੁਖ ਨਾ ਗੁਰਮੁਖਾਂ ਦੇ ਨਾਲ ਨਿਭਦਾ ਨਾਮ। ਦਰਗਾਹ ਦੇ ਵਿੱਚ ਸਤਿਕਾਰ ਮਿਲਦਾ, ਲੋਕ ਵਿੱਚ ਸਤਿਕਾਰ ਮਿਲਦਾ। ਰਹਿ ਰੇਰੇ ਦਰਗੇ ਕਹੇ ਨਾ ਕਹੂ, ਆਓ ਬੈਠਾ ਦਰਸੁਭ ਦੇਊ, ਸਾਰੇ ਸਤਿਕਾਰ ਦਿੰਦੇ ਹਨ। ਗੁਰਮੁਖਾਂ ਦੇ ਹਿਰਦੇ 'ਚ ਵਸਿਆ ਹੁੰਦਾ ਨਾਮ। ਇਹ ਐਸਾ ਇੱਕ ਖਰਚ, ਐਸਾ ਖਰਚ ਹੈ, ਇਹ ਅਖੁੱਟ ਹੈ ਖਾਲਸਾ ਜੀ, ਭਾਵ ਮੁੱਕਦਾ ਨਹੀਂ। ਇਹ ਨਾਮ ਰੂਪੀ ਧਨ ਨੂੰ ਕੋਈ ਚੋਰ ਨਹੀਂ ਚੁਰਾ ਸਕਦਾ।
ਇਹ ਮਨ ਮੂਲੋਂ ਭੁੱਲਿਆ ਜਸ ਹੈ ਪਤ ਗਵਾਏ।
ਹੇ ਮੇਰੇ ਮਨਾ, ਤੂੰ ਆਪਣਾ ਮੂਲ ਭੁੱਲ ਗਿਆ, ਆਪਣੇ ਆਤਮਕ ਸਰੂਪ ਦੀ ਸੋਝੀ ਭੁੱਲ ਗਿਆ ਹੈ ਕਿ ਮੈਂ ਮੇਰਾ ਅਸਲ ਵਿੱਚ ਮੈਂ ਆਤਮਾ ਹਾਂ, ਮੈਂ ਸਾਢੇ ਤਿੰਨ ਮਨ ਦੀ ਦੇਹ ਨਹੀਂ। ਦੇਹ ਤਾਂ ਨਾਸ਼ ਹੋ ਜੂਗੀ ਪਰ ਤੂੰ ਨਹੀਂ ਮਰੇਗਾ। ਜੇ ਤਾਂ ਸ਼ੁਭ ਕਰਮ ਕਰ ਲਏਗਾ, ਚਰਨਾਂ 'ਚ ਨਿਵਾਸ ਮਿਲ ਜੂਗਾ, ਨਹੀਂ ਮਾਨਸ ਦੇ ਪ੍ਰਾਪਤ ਹੋ ਜੂਗੀ ਦੁਬਾਰੇ। ਜੇ ਸ਼ੁਭ ਕਰਮ ਨਹੀਂ ਕਰੇਗਾ ਤਾਂ ਹਾਲਤ ਤੇਰੀ ਐਸੀ ਹੋ ਜਾਵੇਗੀ, ਗੁਰਮੰਤਰ ਹੀਨਸ ਜੋ ਪ੍ਰਾਣੀ ਤਿਰਘੰਤ ਜਨਮ ਭ੍ਰਸ਼ਟ ਨੈ, ਕੂਕਰੈ ਸ਼ੂਕਰੈ ਗਰਦ ਵੈ ਕਾਕੈ ਸਰਪਣੇ ਤੁਲਖਲੈ, ਫਿਰ ਭਾਈ ਟੇਢੀਆਂ ਜੂਨਾਂ 'ਚ ਚਲਿਆ ਜਾਵੇਗਾ। ਇਸ ਕਰਕੇ ਹੇ ਮਨ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਨਾ ਭੁੱਲੀ, ਨਹੀਂ ਤਾਂ ਫਿਰ ਆਪਣੀ ਇੱਜ਼ਤ ਗਵਾ ਕੇ ਦਰਗਾਹ 'ਚ ਜਾਵੇਂਗਾ, ਜਮਾਂ ਦੀਆਂ ਮਾਰਾਂ ਦਾ ਸਾਹਮਣਾ ਕਰਨਾ ਪਊਗਾ ਤੈਨੂੰ।
ਇਹੋ ਜਗਤ ਮੋਹੇ ਦੂਜੈ ਵਿਆਪਿਆ, ਗੁਰਮਤੀ ਸੱਚ ਧਿਆਏ।
ਇਹ ਜਿਹੜਾ ਸੰਸਾਰ ਹੈ ਦਵੈਤ ਭਾਵ ਦੇ ਵਿੱਚ ਲੱਗਿਆ ਹੋਇਆ, ਮੋਹ ਦੇ ਵਿੱਚ ਫਸਿਆ ਹੋਇਆ ਹੈ। ਮੋਹ ਤੋਂ ਪਰੇ ਹਟ ਜਾਣ ਦਾ ਨਾਂ ਪ੍ਰੇਮ ਹੈ। ਪ੍ਰੇਮ ਦਾ ਕੀ ਅਰਥ ਹੈ? ਪਾ ਜਮਾ ਮੋਹ, ਮੋਹ ਤੋਂ ਪਰੇ ਹੋ ਜਾਣ ਦੀ ਅਵਸਥਾ ਨੂੰ ਕਹਿੰਦੇ ਨੇ ਪ੍ਰੇਮ। ਇਹ ਜਗਤ ਮੋਹ ਵਿਆਪ, ਮੋਹ ਦੂਜੇ ਵਿਆਪਿਆ, ਦਵੈਤ ਭਾਵ ਦੇ ਮੋਹ 'ਚ ਲੱਗਿਆ ਹੋਇਆ। ਇੱਕ ਗੁਰੂ 'ਤੇ ਭਰੋਸਾ ਨਹੀਂ, ਹੋਰਾਂ ਕੋਲੇ ਤੁਰੇ ਫਿਰਦੇ ਹਾਂ ਆਪਾਂ। ਇਸ ਕਰਕੇ ਗੁਰਮਤੀ ਸੱਚ ਧਿਆਏ, ਗੁਰਮਤ ਦੇ ਅਨੁਸਾਰ ਸੱਚੇ ਨਾਮ ਨੂੰ ਧਿਆਉਣਾ ਕਰੀਏ।
ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ।
ਹਰੀ ਪਰਮੇਸ਼ਰ ਦੇ ਨਾਮ ਦੀ ਕੀਮਤ ਨਹੀਂ ਪੈਂਦੀ, ਹਰ ਜਸ ਨੂੰ ਲਿਖਿਆ ਨਹੀਂ ਜਾ ਸਕਦਾ। ਭਾਵੇਂ ਸੱਤਾਂ ਸਮੁੰਦਰਾਂ ਜਿੰਨੀ ਸ਼ਾਹੀ ਇਕੱਠੀ ਕਰ ਲਈਏ, ਜਿੱਡੀ ਵੱਡੀ ਧਰਤੀ ਹੈ, ਐਡਾ ਵੱਡਾ ਕਾਗਜ਼ ਲੈ ਲਈਏ, ਕਬੀਰ ਸਾਤ ਸਮੁੰਦ ਮਸ ਕਰੋ, ਕਲਮ ਕਰੋ ਬਣ ਰਾਏ, ਵਸੁੱਧਾ ਕਾਗਜ਼ ਜਿਉਂ ਕਰੋ, ਹਰ ਜਸ ਲਿਖਣ ਨਾ ਜਾਏ। ਜਿੰਨੀ ਬਨਸਪਤੀ ਹੈ ਇਹਨੂੰ ਵੱਢ ਕੇ ਕਲਮ ਘੜ ਲਈਏ, ਜਿੰਨੇ ਦਰਖਤ ਨੇ ਦੁਨੀਆਂ ਦੇ, ਜਿੱਡੀ ਧਰਤੀ ਹੈ, ਐਡਾ ਵੱਡਾ ਕਾਗਜ਼ ਲੈ ਲਈਏ, ਫਿਰ ਵੀ ਉਹ ਵਾਹਿਗੁਰੂ ਦੇ ਜਸ ਨੂੰ, ਉਹਦੀ ਮਹਿਮਾ ਨੂੰ ਲਿਖਿਆ ਨਹੀਂ ਜਾ ਸਕਦਾ। ਉਹ ਆਪਣੀ ਮਹਿਮਾ ਨੂੰ ਆਪ ਹੀ ਜਾਣਦਾ ਹੈ ਵਾਹਿਗੁਰੂ।
ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹਿ ਸਮਾਏ।
ਗੁਰੂ ਦੇ ਸ਼ਬਦ ਦੇ ਨਾਲ ਮਨ ਤਨ ਕਰਕੇ ਜੁੜਨਾ ਚਾਹੀਦਾ। ਮਨੋ ਮਨ ਤਨ ਰਪੈ ਹਰ ਸਿਉ ਰਹਿ ਸਮਾਏ, ਜਿਹਨਾਂ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਜਾਂਦੇ ਨੇ ਨਾ, ਤਨ ਕਰਕੇ ਮਨ ਕਰਕੇ ਵਾਹਿਗੁਰੂ ਪਰਮੇਸ਼ਰ 'ਚ ਸਮਾ ਜਾਂਦੇ ਹਨ।
ਸੋ ਸਹੁ ਮੇਰਾ ਰੰਗੁਲਾ ਰੰਗੇ ਸਹਿਜ ਸੁਭਾਏ।
ਉਹ ਜਿਹੜਾ ਮੇਰਾ ਸਾਹੋ ਹੈ, ਪਰਮੇਸ਼ਰ ਹੈ, ਰੰਗਲਾ ਹੈ, ਰੰਗੇ ਸਹਿਜ ਸੁਭਾਏ, ਤੇ ਜਿਹੜਾ ਉਹਨੂੰ ਚੇਤੇ ਕਰਦਾ ਉਹਨੂੰ ਉਹ ਆਪਣੇ ਨਾਮ 'ਚ ਰੰਗ ਲੈਂਦਾ ਹੈ, ਸੁੱਤੇ ਸਿੱਧ ਰੰਗ ਲੈਂਦਾ ਹੈ, ਉਹਦਾ ਸੁਭਾਅ ਹੈ ਵਾਹਿਗੁਰੂ ਦਾ।
ਕਾਮਣ ਰੰਗ ਤਾਂ ਚੜੈ ਜਾਂ ਪਿਰ ਕੈ ਅੰਕ ਸਮਾਏ।
ਕਾਮਣ ਕਹਿੰਦੇ ਨੇ ਜੀਵ ਰੂਪ ਇਸਤਰੀ ਨੂੰ, ਜੀਵ ਰੂਪ ਇਸਤਰੀ ਨੂੰ ਨਾਮ ਦਾ ਰੰਗ ਤਾਂ ਚੜਦਾ ਜਾਂ ਪਿਰ ਕੈ ਅੰਕ ਸਮਾਏ। ਜਦੋਂ ਜੀਵ ਰੂਪ ਇਸਤਰੀ ਨੂੰ ਨਾਮ ਦਾ ਰੰਗ ਚੜ੍ਹ ਗਿਆ ਤਾਂ ਪਿਰਕੇ ਅੰਕ ਸਮਾਏ, ਪਿਰਦੇ ਆਪਣੇ ਪਤੀ ਪਰਮੇਸ਼ਰ ਦਾ ਹੀ ਸਰੂਪ ਹੋ ਜਾਂਦੀ ਹੈ ਉਹ। ਕਾਮਣ ਰੰਗ ਤਾਂ ਚੜ੍ਹੈ ਜਦੋਂ ਨਾਮ ਦਾ ਰੰਗ ਚੜ੍ਹ ਗਿਆ, ਜਿਹੜੀ ਜੀਵ ਇਸਤਰੀ ਹੈ ਪਤੀ ਪਰਮੇਸ਼ਰ ਦੇ ਵਿੱਚ ਹੀ ਮਿਲ ਜਾਵੇਗੀ।
ਜੀਵ ਸੁਨੇ ਭੀ ਮਿਲਣ ਜੋ ਸਤਿਗੁਰ ਸੇਵਨ।
ਜੋ ਗੁਰੂ ਦੀ ਸੇਵਾ ਕਰਦੇ ਹਨ, ਸਿਮਰਨ ਕਰਦੇ ਨੇ, ਜਿਹੜੇ ਚਿਰਾਂ ਤੋਂ ਵਿਛੜੇ ਨੇ ਉਹ ਵੀ ਮਿਲ ਜਾਂਦੇ ਨੇ, ਭਾਵ ਜਿਹੜੇ ਟੇਢੀਆਂ ਜੂਨਾਂ 'ਚ ਘੁੰਮ ਰਹੇ ਹੈ, ਜਿਨ੍ਹਾਂ ਦਾ ਵਿਛੋੜਾ ਹੋ ਗਿਆ, ਕਾਵਾਂ ਕੁੱਤਿਆਂ ਗਧਿਆਂ ਦੀਆਂ ਜੂਨਾਂ 'ਚ ਪਏ ਹੋਏ ਹਨ, ਜੇ ਗੁਰੂ ਦੀ ਕਿਰਪਾ ਹੋਵੇ ਉਹਨਾਂ ਨੂੰ ਵੀ ਫਿਰ ਮਹਾਰਾਜ ਮਨੁੱਖਾਂ ਦੇ ਹੀ ਬਖਸ਼ ਕੇ ਨਾਮ ਦੇ ਲੜ ਲਾ ਦਿੰਦੇ ਹਨ। ਭਾਈ ਚਿਰਾਂ ਦੇ ਵਿਛੜੇ ਵੀ ਮਿਲ ਜਾਂਦੇ ਨੇ ਗੁਰੂ ਦੀ ਕਿਰਪਾ ਦੇ ਨਾਲ।
ਅੰਤਰ ਨਵ ਨਿਧ ਨਾਮ ਹੈ ਖਾਨ ਖਰਚਨ ਨਾਨ ਖੁਟਈ ਹਰ ਗੁਣ ਸਹਿਜ ਰਵਨ।
ਅੰਤਰ ਨਵ ਨਿਧ ਨਾਮ ਹੈ, ਅੰਦਰ ਜਿਹੜਾ ਹੈ ਸਾਡੇ ਹਿਰਦੇ 'ਚ ਨਵ ਨਿਧ ਨੌ ਨਿਧ ਨਾਮ ਹੈ। ਖਾਨ ਖਰਚਨ ਨਾਨ ਖੁੱਟ ਹੀ, ਨਿਧ ਨਾਮ ਖਜ਼ਾਨੇ ਦਾ ਵੀ ਹੈ। ਜਿਹੜਾ ਨਾਮ ਰੂਪੀ ਖਾਲਸਾ ਜੀ ਖਜ਼ਾਨਾ ਹੈ ਨਾ, ਇਹ ਕਦੇ ਵੀ ਨਖੁੱਟੀ ਤੋਂ ਭਾਵ ਮੁੱਕਦਾ ਨਹੀਂ, ਇਹਨੂੰ ਕੋਈ ਚੋਰ ਨਹੀਂ ਚੁਰਾ ਸਕਦਾ। ਜਮ ਰੂਪੀ ਚੋਰ ਨਹੀਂ ਇਹਨੂੰ ਚੁਰਾ ਸਕਦਾ ਨਾਮ ਨੂੰ। ਹਰ ਗੁਣ ਸਹਿਜ ਰਵਨ, ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ 'ਚ ਸਹਿਜ ਅਵਸਥਾ ਦੇ ਵਿੱਚ ਰਮੇ ਹੋਏ ਨੇ, ਰਵਨ ਨੇ, ਇੱਕ ਰਸ ਇੱਕ ਟੱਕ ਉਹਨੂੰ ਚੇਤੇ ਕਰਦੇ ਹੈ, ਉਹਨਾਂ ਦੇ ਅੰਦਰ ਨਾਮ ਵਸਿਆ ਹੁੰਦਾ। ਜਿਨ੍ਹਾਂ ਦੇ ਇਹ ਐਸਾ ਧਨ ਹੈ ਨਾਮ, ਜਿਹਨੂੰ ਕੋਈ ਚੋਰ ਚੱਕਾ ਚੁਰਾ ਨਹੀਂ ਸਕਦਾ, ਅਤੇ ਫਿਰ ਉਹ ਨਾਮ ਦੇ ਵਿੱਚ ਹੀ ਖਾਲਸਾ ਜੀ ਮਸਤ ਰਹਿੰਦੇ ਹਨ, ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ।
ਓਏ ਜਨ ਮਹਿ ਨਾ ਮਰਹਿ ਨਾ ਓਏ ਦੁੱਖ ਸਹਨ।
ਅੰਤਰ ਨਵਨਿਧ ਨਾਮ ਹੈ, ਜਿਨ੍ਹਾਂ ਦੇ ਅੰਦਰ ਭਾਈ ਨਾਮ ਦਾ ਖਜ਼ਾਨਾ ਹੈ, ਨਾ ਉਹ ਜੰਮਦੇ ਹਨ ਨਾ ਮਰਦੇ ਹਨ, ਤੇ ਨਾ ਖਾਲਸਾ ਜੀ ਉਹਨਾਂ ਨੂੰ ਜਮਾਂ ਦੀ ਮਾਰ ਦਾ ਦੁੱਖ ਸਹਿਣਾ ਪੈਂਦਾ।
ਗੁਰ ਰਾਖੇ ਸੇ ਉਬਰੇ ਹਰ ਸਿਉ ਕੇਲ ਕਰਨ।
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਰੱਖਦੇ ਹੈ, ਜਮਾਂ ਦੀ ਮਾਰ ਤੋਂ ਬਚਾਉਂਦੇ ਨੇ, ਟੇਢੀਆਂ ਜੂਨਾਂ ਤੋਂ ਰੱਖਦੇ ਨੇ। ਹਰ ਸਿਉ ਕੇਲ ਕਰਨ, ਹਰ ਸਿਉ ਕੇਲ ਕਰਨ, ਕੇਲ ਤੋਂ ਭਾਵ ਕੌਤਕ। ਉਹ ਵਾਹਿਗੁਰੂ ਹੈ ਜਿਹੜਾ ਬੜੇ ਪ੍ਰਕਾਰ ਦੇ ਕੌਤਕ ਕਰਨ ਵਾਲਾ ਹੈ। ਹਰ ਸਿਉਂ ਕੇਲ ਕਰਨ, ਸੱਚੇ ਪਾਤਸ਼ਾਹ ਮਹਾਰਾਜਾ ਆਪਣੇ ਨਾਲ ਮੇਲ ਲੈਂਦੇ ਆ ਉਹਨਾਂ ਨੂੰ ਜਿਨ੍ਹਾਂ ਦੇ ਅੰਦਰ ਨਾਮ ਦਾ ਖਜ਼ਾਨਾ ਵਸ ਗਿਆ।
ਸੱਜਣ ਮਿਲੇ ਨਾ ਵਿਛੜੈ ਜੇ ਅਨ ਦਿਨ ਮਿਲੇ ਰਹਨ।
ਸੱਜਣ ਮਿਲੇ ਨਾ ਵਿਛੜੈ, ਜਿਹੜੇ ਸੱਜਣ ਹਨ, ਜਿਹੜੇ ਵਾਹਿਗੁਰੂ ਨੂੰ ਮਿਲ ਜਾਂਦੇ ਨੇ, ਉਹਨਾਂ ਦਾ ਵਿਛੋੜਾ ਨਹੀਂ ਹੁੰਦਾ ਕਿਤੇ, ਭਾਵ ਟੇਢੀਆਂ ਜੂਨਾਂ 'ਚ ਨਹੀਂ ਪੈਂਦੇ। ਜੇ ਅਣਦਿਨ ਮਿਲੇ ਰਹਨ, ਉਹ ਦਿਨੇ ਰਾਤ ਹੀ ਨਾਮ ਉਹਨਾਂ ਦੇ ਅੰਦਰ ਚੱਲਦਾ ਰਹਿੰਦਾ, ਦਿਨ ਰਾਤ ਹੀ ਮਿਲੇ ਰਹਿੰਦੇ ਨੇ ਵਾਹਿਗੁਰੂ ਨੂੰ, ਵਿਛੋੜਾ ਨਹੀਂ ਹੁੰਦਾ ਕਦੇ ਵੀ। ਉਹਨਾਂ ਦੀ ਅਵਸਥਾ ਐਸੀ ਹੁੰਦੀ ਹੈ, ਆਖਾਂ ਜੀਵਾਂ ਵਿਸਰੈ ਮਰ ਜਾਓ। ਜੇ ਜਿਉਂ ਆਖਦਾ ਹਾਂ ਤਾਂ ਜਿਉਂਦਾ ਹਾਂ, ਜੇ ਵਿਸਰਦਾ ਹੈ ਤਾਂ ਮੌਤ ਹੈ। ਇਸ ਕਰਕੇ ਜਿਹੜੇ ਭਾਈ ਵਾਹਿਗੁਰੂ ਦਾ ਨਾਮ ਜਪਦੇ ਨੇ, ਐਸੇ ਸੱਜਣਾਂ ਨੂੰ ਵਾਹਿਗੁਰੂ ਪਰਮੇਸ਼ਰ ਆਪਣੇ 'ਚ ਭੇਦ ਕਰ ਲੈਂਦੇ ਹਨ। ਉਹ ਫਿਰ ਦਿਨ ਰਾਤ ਹੀ ਉਹਦੇ ਨਾਮ 'ਚ ਗੁੜੁੰਦ ਰਹਿੰਦੇ ਨੇ, ਮਸਤ ਰਹਿੰਦੇ ਹਨ।
ਇਸ ਜਗ ਮਹਿ ਵਿਰਲੇ ਜਾਣੀ ਹੈ ਨਾਨਕ ਸੱਚ ਲਹਨ।
ਐਸੇ ਗੁਰਮੁਖ ਨਾਮ ਬਾਣੀ ਦੇ ਰਸੀਏ ਸੱਚ ਲਹਨ, ਜਿਹੜੇ ਸੱਚ ਦਾ ਲਾਹਾ ਲੈਂਦੇ ਹਨ, ਵਿਰਲੇ ਜਾਣੋ ਭਾਈ ਸੰਸਾਰ 'ਚ। ਇਸ ਕਰਕੇ ਚੰਦਨ ਤਰਨਾ ਬਣ ਬਣ ਸੰਤਨਾ ਪੁਰ ਪੁਰ ਮਾਹੇ। ਜਿਵੇਂ ਚੰਦਨ ਦਾ ਪੌਦਾ ਹਰ ਜੰਗਲ 'ਚ ਨਹੀਂ ਹੁੰਦਾ, ਇਸੇ ਤਰ੍ਹਾਂ ਨਾਮ ਦਾ ਰਸੀਆ ਬ੍ਰਹਮ ਗਿਆਨੀ ਵਾਹਿਗੁਰੂ ਨੂੰ ਮਿਲਿਆ ਹੋਇਆ ਹਰ ਪਿੰਡ ਦੇ ਵਿੱਚ ਨਹੀਂ ਹੁੰਦਾ, ਹੁੰਦੇ ਜ਼ਰੂਰ ਹੈ। ਜਿਸ ਦਿਨ ਬ੍ਰਹਮ ਗਿਆਨੀ ਨਾ ਰਹੇ ਸੰਸਾਰ ਏ ਨਹੀਂ ਰਹਿਣਾ, ਪਰ ਹੁੰਦੇ ਬਿਰਲੇ ਬਿਰਲੇ ਨੇ। ਮਹਾਰਾਜ ਕਹਿੰਦੇ ਐਸੇ ਜਿਹੜੇ ਸੱਜਣ ਹਨ ਇਸ ਜਗ ਮਹਿ ਬਿਰਲੇ ਜਾਣੀ ਹੈ, ਉਹ ਭਾਈ ਬਿਰਲੇ ਨੇ। ਨਾਨਕ ਸੱਚ ਲਹਨ ਜਿਨ੍ਹਾਂ ਨੇ ਸੱਚੇ ਨਾਮ ਨੂੰ ਜਪਣ ਦਾ ਲਾਹਾ ਲਿਆ, ਉਹ ਬਿਰਲੇ ਹਨ। ਇੱਥੇ ਖਾਲਸਾ ਜੀ ਸ਼ਬਦ ਦੀ ਸਮਾਪਤੀ ਹੈ। ਨਿਚੋੜ ਇਹੀ ਹੈ, ਉਹ ਸਿੱਖ ਦੁਨਿਆਵੀ ਗੱਲਾਂ ਕਰਦਾ ਸੀ, ਦੁਨਿਆਵੀ ਰਾਜ ਭਾਗ ਦੀ ਗੱਲ ਵੀ ਬੜਾ ਸੁੱਖ ਹੈ। ਇੱਕ ਸਿੱਖ ਗੱਲਾਂ ਕਰਦਾ ਸੀ ਸ਼ਿਵ ਲੋਕ ਬ੍ਰਹਮ ਲੋਕ 'ਚ ਸੁੱਖ ਹੈ। ਮਹਾਰਾਜ ਕਹਿੰਦੇ ਭਾਈ ਇਹ ਸਾਰੇ ਕੂੜ ਹਨ, ਸੁੱਖ ਤਾਂ ਨਾਮ ਦੇ ਵਿੱਚ ਹੈ। ਨਾਮ ਤੋਂ ਬਿਨਾਂ, ਨਿਤਨੇਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਕਿਤੇ ਵੀ ਸੁੱਖ ਨਹੀਂ। ਵੀ ਕੈਨੋਟ ਗੈਟ ਪੀਸ ਟੂ ਮਾਇੰਡ ਵਿਦਆਊਟ ਮੈਡੀਟੇਸ਼ਨ। ਬਿਨਾਂ ਨਾਮ ਸਿਮਰਨ ਤੋਂ ਕਿਤੇ ਆਪਾਂ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦੇ। ਟਾਈਮ ਲੰਘਦਾ ਜਾ ਰਿਹਾ, ਟਾਈਮ ਐਂਡ ਟਾਈਡ ਵੇਟ ਫਾਰ ਨਨ, ਸਮਾਂ ਅਤੇ ਸਮੁੰਦਰ ਦੀਆਂ ਲਹਿਰਾਂ ਇੰਤਜ਼ਾਰ ਨਹੀਂ ਖਾਲਸਾ ਜੀ ਕਰਦੀਆਂ। ਸੋ ਇਸ ਕਰਕੇ ਆਓ, ਅੱਜ ਦਾ ਜੋ ਭਾਵ ਹੈ ਕਿ ਨਾਮ ਵਾਹਿਗੁਰੂ ਦਾ ਸ੍ਰੇਸ਼ਟ ਹੈ, ਅੰਮ੍ਰਿਤ ਛਕੋ ਜਿਨ੍ਹਾਂ ਨੇ ਨਹੀਂ ਛਕਿਆ, ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਨਾਮ ਜਪੀਏ ਖਾਲਸਾ ਜੀ। ਬਾਕੀ ਸਤਿਗੁਰੂ ਅੱਗੇ ਅਰਦਾਸ ਕਰੀਏ, ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਆਵੇ। ਹੜ੍ਹ ਆਏ, ਬੜਾ ਕੁਝ ਆਇਆ, ਸਤਿਗੁਰੂ ਮਿਹਰ ਕਰਨ। ਇਹ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਬੇਨਤੀ ਆਪਾਂ ਕਰੀਏ। ਖਾਲਸਾ ਜੀ, ਸਿੱਖ ਕੌਮ ਦੇ ਮਹਾਨ ਯੋਧੇ ਭਾਈ ਜਗਤਾਰ ਸਿੰਘ ਹਵਾਰਾ, ਉਹਨਾਂ ਦੇ ਮਾਤਾ ਜੀ ਆਖਰੀ ਸਾਹਾਂ 'ਤੇ ਨੇ। ਇਹ ਵੀ ਬੇਨਤੀ ਜ਼ਰੂਰੀ ਕਰਨੀ ਆ, ਆਵਾਜ਼ ਉਠਾਓ, ਪਰ ਹਕੂਮਤ ਜਿਹੜੀ ਹੈ ਉਹਨਾਂ ਨੂੰ 2 ਘੰਟੇ ਦੀ ਪਰੋਲ ਵੀ ਨਹੀਂ ਦੇ ਰਹੀ।